ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਵਾਲ ਵੱਧ ਤੋਂ ਵੱਧ ਲੈਣ ਦੀ ਕੋਸ਼ਿਸ਼ ਕਰਾਂਗੇ। ਤੇ ਉਸ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਅੱਜ ਕੱਲ ਜਿਹੜਾ ਮਾਹੌਲ ਚੱਲ ਰਿਹਾ ਕੋਰੋਨਾ ਦਾ, ਕੋਰੋਨਾ ਵਾਇਰਸ ਦੇ ਕਾਰਨ ਲਗਭਗ ਸਾਰੇ ਦੇਸ਼ਾਂ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਹੋਈਆਂ ਨੇ, ਵੀਜ਼ਾ ਕੰਡੀਸ਼ਨਸ ਜਿਹੜੀਆਂ ਉਹ ਵੀ ਬਦਲੀਆਂ ਨੇ, ਔਰ ਇਸ ਹਾਲਾਤ ਦੇ ਚਲਦਿਆਂ ਲਗਭਗ ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਸਾਰੇ ਖੇਤਰਾਂ ਦੇ ਵਿੱਚ ਬਦਲਾਅ ਜਿਹੜਾ ਪੂਰੀ ਤਰ੍ਹਾਂ ਆ ਚੁੱਕਿਆ। ਖਾਸ ਤੇ ਵਿਕਟੋਰੀਆ ਸਟੇਟ ਦੇ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਜਿਹੜੇ ਕੇਸਿਸ ਆ, ਕੋਵਿਡ 19 ਦੇ ਜਿਹੜੇ ਕੇਸਿਸ ਆ ਤੇ ਜਿਹੜੀਆਂ ਮੌਤਾਂ ਦੀ ਗਿਣਤੀ ਜਿਹੜੀ ਵਧੀ ਹੈ, ਉਸ ਨੂੰ ਲੈ ਕੇ ਇਕ ਵਾਰ ਸਖ਼ਤ ਪਾਬੰਦੀਆਂ ਜਿਹੜੀਆਂ ਉਹ ਵੀ ਲਾਗੂ ਹੋ ਚੁੱਕੀਆਂ ਨੇ। ਸੋ ਉਹਨਾਂ ਪਾਬੰਦੀਆਂ ਦੇ ਚਲਦਿਆਂ ਬਹੁਤ ਸਾਰੇ ਜਿਹੜੇ ਨਿਯਮ ਆ ਉਹ ਬਦਲੇ ਨੇ। ਸੋ ਉਹਨਾਂ ਨਿਯਮਾਂ ਦੇ ਬਦਲਣ ਦੇ ਨਾਲ ਕੰਮਾਂ ਕਾਰਾਂ ਦੇ ਉੱਤੇ ਅਸਰ ਹੋਇਆ, ਨਾਲ ਹੀ ਨਾਲ ਮਾਈਗ੍ਰੇਸ਼ਨ ਦੇ ਫੀਲਡ ਦੇ ਉੱਤੇ ਵੀ ਸਿੱਧਾ ਅਸਰ ਜਿਹੜਾ ਉਹ ਕਬੂਲਿਆ ਜਾ ਰਿਹਾ, ਕਿਉਂਕਿ ਪਹਿਲਾਂ ਤੋਂ ਹੀ ਵਿਕਟੋਰੀਆ ਦੇ ਜਿਹੜੇ ਬਾਰਡਰ ਨੇ ਉਹ ਸੀਲ ਨੇ, ਦੂਸਰੀਆਂ ਸਟੇਟਸ ਤੋਂ ਇੱਥੇ ਆਉਣਾ ਜਾਂ ਫਿਰ ਵਿਕਟੋਰੀਆ ਦੇ ਲੋਕਾਂ ਦਾ ਕਿਸੇ ਹੋਰ ਸਟੇਟ ਦੇ ਵਿੱਚ ਜਾਣਾ ਜਿਹੜਾ ਉਹ ਲਗਭਗ ਬੰਦ ਹੈ, ਸਿਰਫ ਤੇ ਸਿਰਫ ਕੁਛ ਜ਼ਰੂਰੀ ਲੋੜਾਂ ਨੂੰ ਛੱਡ ਕੇ। ਸੋ ਇਸ ਵੇਲੇ ਇਸ ਮਾਹੌਲ ਦੇ ਉੱਤੇ ਰਣਬੀਰ ਜੀ ਤੁਹਾਡੇ ਤੋਂ ਟਿੱਪਣੀ ਜ਼ਰੂਰ ਚਾਹਵਾਂਗੇ ਕਿ ਅਜਿਹੇ ਮਾਹੌਲ ਦੇ ਵਿੱਚ, ਕਿਉਂਕਿ ਅਕਸਰ ਸਾਡੀਆਂ ਚਿੰਤਾਵਾਂ ਜਿਹੜੀਆਂ ਉਹ ਵੀ ਵਧੀਆਂ ਹੁੰਦੀਆਂ, ਤੇ ਇਸ ਮਾਹੌਲ ਨੂੰ ਲੈ ਕੇ ਇਸ ਵੇਲੇ ਸਾਡੇ ਬਹੁਤ ਸਾਰੇ ਇਹੋ ਜਿਹੇ ਦੋਸਤ ਨੇ ਜਿਹੜੇ ਆਪਣੇ ਸਟੂਡੈਂਟ ਵੀਜ਼ਾ ਲੌਂਚ ਕਰਨਾ ਚਾਹੁੰਦੇ ਨੇ, ਔਰ ਇਸ ਹਾਲਾਤ ਦੇ ਚਲਦਿਆਂ ਹੋਰ ਵੀ ਉਹਨਾਂ ਨਾਲ ਜੁੜੀਆਂ ਹੋਈਆਂ ਕੁਛ ਇਹੋ ਜਿਹੀਆਂ ਜਿਹੜੀਆਂ ਰਿਕੁਆਇਰਮੈਂਟਸ ਨੇ, ਹਨਾ, ਉਹ ਵੀ ਉਹ ਪੂਰੀਆਂ ਨਹੀਂ ਕਰ ਪਾ ਰਹੇ। ਸੋ ਇਸ ਮਾਹੌਲ ਤੇ ਪਹਿਲਾਂ ਤਾਂ ਤੁਹਾਡੇ ਤੋਂ ਟਿੱਪਣੀ ਚਾਹਵਾਂਗੇ ਕਿ ਮਾਈਗ੍ਰੇਸ਼ਨ ਦੇ ਪਰਸਪੈਕਟਿਵ ਤੋਂ ਤੁਸੀਂ ਕੀ ਅੱਜ ਦੱਸਣਾ ਚਾਹੋਗੇ?
ਹਾਂਜੀ, ਦੇਖੋ ਜਿੱਦਾਂ ਤੁਸੀਂ ਕਿਹਾ ਕਿ ਪਹਿਲੋਂ ਹੀ ਮਾਹੌਲ ਕਾਫੀ ਡਿਸਅਪੋਇੰਟਿੰਗ ਕਹਿ ਰਹੇ ਹਾਂ, ਡਿਪਰੈਸ਼ਨ ਵੱਲ ਨੂੰ ਮੋੜਦਾ ਹੋਇਆ ਸਾਰਿਆਂ ਨੂੰ ਜਾ ਰਿਹਾ, ਬਟ ਆਪਾਂ ਹਰ ਵਾਰ ਪ੍ਰੋਗਰਾਮ ਚ ਕੋਸ਼ਿਸ਼ ਕੀਤੀ ਹੈ ਕਿ ਪੋਜ਼ਿਟਿਵ ਗੱਲਾਂ ਕਰੀਏ, ਤੇ ਪੋਜ਼ਿਟਿਵ ਇਹ ਆ ਕਿ ਸਰਕਾਰ ਨੇ ਰੀਸੈਂਟ ਹੀ ਅਨਾਉਂਸਮੈਂਟ ਕੀਤੇ ਨੇ, ਆਪਾਂ ਸ਼ਾਇਦ ਪਿਛਲੇ ਪ੍ਰੋਗਰਾਮ ਚ ਥੋੜਾ ਬਹੁਤ ਇਸ ਬਾਰੇ ਚਰਚਾ ਕੀਤੀ ਸੀ, ਬਟ ਹੁਣ ਇਫੈਕਟ ਚ ਆ ਗਏ ਨੇ। ਪਹਿਲੋਂ ਸਿਰਫ ਜਿਹੜਾ ਸੀ ਉਹ ਕਹਿ ਲੋ ਵਾਅਦਾ ਸੀ, ਤੇ ਹੁਣ ਉਹ ਇਫੈਕਟ ਚ ਆ ਗਿਆ, ਤੇ ਇਫੈਕਟ ਚ ਇਹ ਆਇਆ ਹੈ ਕਿ ਜਿਹੜੇ ਸਟੂਡੈਂਟਸ ਕੋਵਿਡ 19 ਕਰਕੇ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਪਾਏ ਨੇ ਜਾਂ ਜਿਨ੍ਹਾਂ ਨੇ ਡੈਫਰ ਕਰਾਈਆਂ ਨੇ ਆਪਣੀਆਂ ਪੜ੍ਹਾਈਆਂ, ਤੇ ਉਹਨਾਂ ਦਾ ਜਿਹੜਾ ਅਗਲਾ ਵੀਜ਼ਾ ਉਹ ਹੁਣ ਜਿਹੜਾ ਹੁਣੇ ਰੀਸੈਂਟ ਜਿਹੜਾ ਵੀਜ਼ਾ ਅਗਰ ਉਹ ਐਕਸਪਾਇਰ ਹੋ ਰਿਹਾ ਹੈ, ਤੇ ਉਹਨਾਂ ਲਈ ਫੀਸ ਦੀ ਮਾਫ਼ੀ ਔਰ ਰਿਆਇਤ ਦੇਣ ਦੀ ਸਰਕਾਰ ਨੇ ਦੇਣ ਦਾ ਬਿਆਨ ਕੀਤਾ ਸੀ, ਪਰ ਹੁਣ ਉਹਨਾਂ ਨੇ ਉਹਨੂੰ ਇਫੈਕਟ ਚ ਲਿਆਂਦਾ ਹੈ, ਉਸ ਬਾਰੇ ਅੱਜ ਚਰਚਾ ਕਰਾਂਗੇ।
ਜੀ ਬਿਲਕੁਲ, ਸੋ ਇੱਕ ਰਾਹਤ ਭਰੀ ਖਬਰ, ਰਾਹਤ ਭਰੀ ਉਮੀਦ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਜ਼ਰੂਰ ਸਾਂਝੀ ਕੀਤੀ ਸੀ, ਔਰ ਇਸ ਉਮੀਦ ਤੋਂ ਬਾਅਦ ਹੁਣ ਜਿਹੜੀ ਹੈ ਰਾਹਤ ਭਰੀ ਖਬਰ ਜਿਹੜੀ ਹੈ ਉਹ ਜ਼ਰੂਰ ਸਾਡੇ ਦੋਸਤਾਂ ਦੇ ਲਈ ਵੀ ਚੰਗੀ ਖਬਰ ਕਹੀ ਜਾ ਸਕਦੀ ਹੈ। ਔਰ ਅੱਜ ਦੀ ਜਿਹੜੀ ਗੱਲਬਾਤ ਹੈ ਉਹ ਵੀ ਸ਼ੁਰੂ ਕਰਾਂਗੇ, ਕੁਛ ਦੋਸਤ ਇਸ ਵੇਲੇ ਫੇਸਬੁੱਕ ਜ਼ਰੀਏ ਸਾਡੇ ਨਾਲ ਜੁੜ ਵੀ ਰਹੇ ਨੇ, ਤੁਹਾਡੇ ਸਵਾਲ ਵੀ ਜ਼ਰੂਰ ਸ਼ਾਮਲ ਕਰਦੇ ਹਾਂ। ਜਿਹੜੀ ਗੱਲਬਾਤ ਇਹ ਹੈ ਕਿ ਸਟੂਡੈਂਟ ਵੀਜ਼ਾ ਜਿਹੜਾ ਹੈ ਕੋਵਿਡ 19 ਦੇ ਹਾਲਾਤ ਦੇ ਚਲਦਿਆਂ ਕੀ ਲੌਜ ਹੋ ਸਕਦਾ, ਜੇ ਹੋ ਸਕਦਾ ਤਾਂ ਕੀ ਉਹਦੀਆਂ ਰਿਕੁਆਇਰਮੈਂਟਸ ਹੋਣਗੀਆਂ? ਹੁਣ ਜਿਵੇਂ ਤੁਸੀਂ ਕਿਹਾ ਕਿ ਫੀਸ ਦੇ ਵਿੱਚ ਰਿਆਇਤ ਹੋ ਜਾਣੀ ਆ, ਮਾਫ਼ ਹੋ ਜਾਣੀ। ਜੀ
ਹਾਂਜੀ, ਇਹ ਸਮਝਣਾ ਇਹ ਬਹੁਤ ਜ਼ਰੂਰੀ ਆ ਕਿ ਜਿਹੜੀ ਨਾਰਮਲ ਵੀਜ਼ਾ ਐਪਲੀਕੇਸ਼ਨ ਆ, ਜੇ ਤੁਹਾਡੀ ਪੜ੍ਹਾਈ ਚ ਕੋਈ ਅਸਰ ਨਹੀਂ ਪਿਆ ਕੋਵਿਡ 19 ਕਰਕੇ ਤੇ ਤੁਸੀਂ ਆਪਣੀ ਪੜ੍ਹਾਈ ਕੰਟੀਨਿਊ ਰੱਖ ਰਹੇ ਆ, ਉਹ ਚ ਸਰਕਾਰ ਨੇ ਰਿਆਇਤ ਨਹੀਂ ਕੀਤੀ। ਇਹ ਉਹਨਾਂ ਲਈ ਆ ਜਿਨ੍ਹਾਂ ਦੀ ਸੇਮ ਸੀ ਹੋਈ ਕਨਫਰਮੇਸ਼ਨ ਆਫ ਐਨਰੋਲਮੈਂਟ ਕਹਿ ਲਓ ਚੱਲ ਰਹੀ ਸੀ, ਤੇ ਉਹ ਡੈਫਰ ਹੋਈ ਆ ਜਾਂ ਵਧਾਈ ਗਈ ਆ ਕਿਉਂਕਿ ਤੁਸੀਂ ਆਪਣੀ ਪੜ੍ਹਾਈ ਕੰਪਲੀਟ ਨਹੀਂ ਕਰ ਪਾ ਰਹੇ। ਸੋ ਇਹਦੇ ਚ ਰਿਕੁਆਇਰਮੈਂਟ ਇਹ ਆ ਕਿ ਫਾਰਮ ਹੈ ਇੱਕ 1545 ਜਿਹੜਾ ਤੁਹਾਡੇ ਪ੍ਰੋਵਾਈਡਰ ਫਿਲ ਕਰਕੇ ਦਊਗਾ ਕਿ ਤੁਸੀਂ ਐਕਚੁਅਲੀ ਜਿਹੜੇ ਆ ਉਹ ਕੋਰੋਨਾ ਵਾਇਰਸ ਕਰਕੇ ਆਪਣੀ ਜਿਹੜੀ ਕਰੰਟ ਪੜ੍ਹਾਈ ਆ ਉਹ ਤੁਸੀਂ ਪੂਰੀ ਨਹੀਂ ਕਰ ਪਾਏ ਤਾਂ ਤੁਹਾਨੂੰ ਫੀਸ ਦੀ ਪੂਰੀ ਮਾਫ਼ੀ ਮਿਲੂਗੀ। ਠੀਕ ਹੈ, ਸੋ ਇਹ ਸਮਝ ਬਹੁਤ ਜ਼ਰੂਰੀ ਆ ਕਿ ਪਹਿਲੀ ਰਿਕੁਆਇਰਮੈਂਟ ਓਨਲੀ ਰਿਕੁਆਇਰਮੈਂਟ ਜਿਹੜੀ ਆ ਜਿਹੜੀ ਤੁਹਾਡੇ ਤੁਹਾਨੂੰ ਨਿਲ ਫੀ ਚਾਰਜ ਕੀਤੀ ਜਾਊਗੀ ਉਹ ਇਹ ਆ ਕਿ ਤੁਸੀਂ ਕੋਵਿਡ 19 ਕਰਕੇ ਜਿਹੜੀ ਆਪਣੀ ਪੜ੍ਹਾਈ ਨਹੀਂ ਕੰਪਲੀਟ ਕਰ ਪਾਏ ਤਾਂ ਤੁਹਾਨੂੰ ਫੀਸ ਦੀ ਮਾਫ਼ੀ ਮਿਲੇਗੀ।
ਸੋ ਸਟੂਡੈਂਟ ਵੀਜ਼ਾ ਦੇ ਉੱਤੇ ਜਿਹੜੇ ਲੋਕ ਨੇ ਇਸ ਵੇਲੇ ਹਰ ਕੋਈ ਜਿਹੜਾ ਆ ਇਹਦਾ ਬੈਨੀਫਿਟ ਹੈ ਉਹ ਨਹੀਂ ਲੈ ਸਕੂਗਾ, ਸਿਰਫ ਤੇ ਸਿਰਫ ਜਿਹੜੇ ਜਾਰੀ ਨਹੀਂ ਰੱਖ ਸਕੇ ਪੜ੍ਹਾਈ ਉਹਨਾਂ ਦੇ ਲਈ ਜਿਹੜੀ ਇਹ ਫੀਸ ਆ ਉਹ ਨਿਲ ਹੋਵੇਗੀ। ਇਸ ਚੀਜ਼ ਨੂੰ ਧਿਆਨ ਚ ਰੱਖਣਾ ਬਹੁਤ ਜ਼ਰੂਰੀ ਆ ਇਸ ਵੇਲੇ।
ਸਾਨੂੰ ਪ੍ਰੂਫ ਵੀ ਦੇਣਾ ਪਊਗਾ। ਹਾਂਜੀ, ਤੁਹਾਨੂੰ ਮੈਂ ਥੋੜੀ ਥੋੜਾ ਵਿੱਚ ਦੱਸਣਾ ਜ਼ਰੂਰੀ ਆ ਕਿ ਤੁਹਾਨੂੰ ਪ੍ਰੂਫ ਵੀ ਦੇਣਾ ਪਊਗਾ ਕਿ ਤੁਹਾਡੀ ਪੜ੍ਹਾਈ ਜਿਹੜੀ ਆ ਉਹ ਐਕਚੁਅਲੀ ਇਫੈਕਟ ਹੋਈ ਆ। ਜਿੱਦਾਂ ਮੈਂ ਕਿਹਾ ਕਿ ਫਾਰਮ ਜਿਹੜਾ ਹੈ ਉਹਨਾਂ ਨੇ ਨਵਾਂ ਇੰਪਲੀਮੈਂਟ ਕੀਤਾ, ਜਿਸ ਤੁਹਾਨੂੰ ਦੱਸਣਾ ਪਊਗਾ ਕਿ ਤੁਹਾਡੀ ਕੋਰਸ ਜਿਹੜਾ ਡਿਫਰ ਸੀ ਉਹ ਕਦੋਂ ਹੋਇਆ, ਤੁਹਾਡੀ ਕੋਰਸ ਪ੍ਰੋਵਾਈਡਰ ਤੋਂ ਇਨਫੋਰਮੇਸ਼ਨ ਲਿੱਤੀ ਜਾਵੇਗੀ, ਤਾਂ ਹੀ ਤੁਹਾਨੂੰ ਮਾਫ਼ੀ ਮਿਲੂਗੀ ਉੱਥੇ।
ਠੀਕ। ਅੱਛਾ, ਇੱਕ ਜਿਹੜੀ ਚਿੰਤਾ ਕਾਫੀ ਲੰਮੇ ਸਮੇਂ ਤੋਂ ਹੀ ਬਣੀ ਹੋਈ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਲਗਾਤਾਰ ਅਸਾਰ ਇਸੇ ਤਰ੍ਹਾਂ ਦੇ ਜਿਹੜੇ ਆ ਉਹ ਦਿਖਾਈ ਦੇ ਰਹੇ ਆ ਕਿ ਜਿਹੜੇ ਇੰਡੀਆ ਦੇ ਵਿੱਚ ਹੋਏ ਲੋਕ ਨੇ ਉਹਨਾਂ ਦੇ ਲਈ ਜਿਹੜੀ ਟਰੈਵਲ ਬੈਨ ਦੀ ਜਿਹੜੀ ਐਗਜ਼ੰਪਸ਼ਨ ਆ ਉਹ ਵੀ ਨਹੀਂ ਕਿਸੇ ਪਾਸਿਓਂ ਮਿਲਣ ਦੀ ਜਿਹੜੀ ਉਮੀਦ ਹੈ ਨਾ। ਬਹੁਤ ਸਾਰੇ ਜਿਹੜੇ ਹੈਲਥ ਵਰਕਰਸ ਆ ਉਹਨਾਂ ਨੂੰ ਭਾਵੇਂ ਥੋੜੀ ਜਿਹੀ ਉਮੀਦ ਬਣੀ ਰਹੀ ਆ ਪਿਛਲੇ ਦਿਨਾਂ, ਪਰ ਇਸ ਤੋਂ ਇਲਾਵਾ ਜਿਹੜੇ ਹੋਰ ਲੋਕ ਉੱਥੇ ਸਟੱਕ ਨੇ ਉਹਨਾਂ ਦੇ ਲਈ ਕਿਸੇ ਤਰ੍ਹਾਂ ਦੀ ਕੋਈ ਉਮੀਦ ਨਹੀਂ ਬਣ ਰਹੀ, ਉਹਨਾਂ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ, ਕਾਫੀ ਵਧੀਆ ਕੁਐਸਚਨ ਆ, ਇਹ ਕਾਫੀ ਚਿੰਤਾ ਦਾ ਵਿਸ਼ਾ ਹੈ ਸਾਰਿਆਂ ਵਾਸਤੇ ਜਿਹੜੇ ਉੱਥੇ ਸਟੱਕ ਹੋ ਗਏ ਨੇ, ਜਿਨ੍ਹਾਂ ਨੂੰ ਐਗਜ਼ੈਂਪਸ਼ਨ ਨਹੀਂ ਮਿਲ ਰਹੀ ਟਰੈਵਲ ਬੈਨ ਤੋਂ। ਹੁਣ ਕਈ ਵਾਰ ਮੀਡੀਆ ਚ ਆਇਆ ਕਿ ਬਹੁਤ ਘੱਟ ਜਾਂ ਲਿਮਿਟਡ ਬੰਦਿਆਂ ਨੂੰ ਉਹਨਾਂ ਨੇ ਐਗਜ਼ੈਂਪਸ਼ਨ ਦਿੱਤੀ ਆ। ਜਿੱਦਾਂ ਸਬ ਕਲਾਸ 482 ਦੀ ਅਗਰ ਆਪਾਂ ਗੱਲ ਕਰੀਏ, ਸਬ ਕਲਾਸ 482 ਚ ਅਗਰ ਇੰਪਲੋਇਰ ਨੇ ਤੁਹਾਡੇ ਨੇ ਲੈਟਰ ਲਿਖ ਕੇ ਦਿੱਤਾ ਹੈ ਤੇ ਤਾਂ ਓਬਵੀਅਸ ਹੈ ਕਿ ਤੁਸੀਂ ਜਿਹੜੀ ਆ ਐਗਜ਼ੈਂਪਸ਼ਨ ਲੈ ਸਕਦੇ ਆ, ਅਦਰਵਾਈਜ਼ ਤੁਸੀਂ ਐਗਜ਼ੈਂਪਸ਼ਨ ਨਹੀਂ ਲੈ ਸਕਦੇ। ਦੂਜਾ ਜਿਹੜਾ ਮੇਨ ਕ੍ਰਾਈਟੇਰੀਆ ਵਾ ਉਹ ਇਹ ਆ ਕਿ ਜੇ ਤੁਸੀਂ ਮੈਰਿਡ ਆ ਕਿਸੇ ਨਾਲ ਤਾਂ ਤੁਹਾਨੂੰ ਬਹੁਤ ਹੀ ਕੰਪੈਲਿੰਗ ਰੀਜ਼ਨ ਦਿਖਾ ਕੇ ਤੁਸੀਂ ਆਪਣੀ ਜਿਹੜੀ ਆ ਐਗਜ਼ੈਂਪਸ਼ਨ ਲੈ ਸਕਦੇ ਆ। ਲੇਕਿਨ ਕਈ ਜਾਣੇ ਜਿਹੜੇ ਵਿਜ਼ਿਟਰ ਵੀਜ਼ਾ ਤੇ ਕਹਿ ਲਓ ਉੱਥੇ ਅੜੇ ਹੋਏ ਨੇ, ਉਹਨਾਂ ਨੇ ਮੇਰੇ ਸੁਣਨ ਚ ਆਇਆ ਕਿ ਓਵਰ 40 ਟਾਈਮਸ ਕਈਆਂ ਨੇ ਅਪਲਾਈ ਕੀਤਾ ਤੇ ਉਹਨਾਂ ਨੂੰ ਡਾਇਰੈਕਟ ਰਿਫਿਊਜ਼ਲ ਆਈ ਆ। ਠੀਕ ਹੈ, ਸੋ ਇਸ ਵੇਲੇ ਸਰਕਾਰ ਦਾ ਜਿਹੜਾ ਰਵੱਈਆ ਉਹ ਇਹ ਆ ਕਿ ਅਨਲੈਸ ਤੁਹਾਡੇ ਐਕਸਟਰਾ ਕੰਪੈਲਿੰਗ ਜਾਂ ਅਲਟਰਾ ਕੰਪੈਲਿੰਗ ਸਰਕਮਸਟਾਂਸਿਸ ਨਾ ਹੋਣ ਤੇ ਅਸੀਂ ਉਸ ਤੇ ਤੁਹਾਨੂੰ ਟਰੈਵਲ ਬੈਨ ਦੀ ਐਗਜ਼ੈਂਪਸ਼ਨ ਨਹੀਂ ਦੇਵਾਂਗੇ। ਉਹਦੇ ਚ ਸੁਣਨ ਚ ਹੀ ਆਇਆ ਕਿ ਜੇ ਤੁਸੀਂ ਆਪਣੀ ਜਿਹੜੀ ਜਿਹੜੀ ਤੁਹਾਡੀ ਅਰਜ਼ੀ ਆ ਮਲਟੀਪਲ ਟਾਈਮਸ ਜੇ ਰਿਫਿਊਜ਼ ਹੋ ਜਾਂਦੀ ਹੈ ਤੇ ਤੁਹਾਡੇ ਕੋਲ ਜੈਨੂਇਨ ਰੀਜ਼ਨ ਹੈਗੇ ਆ ਐਗਜ਼ੈਂਪਸ਼ਨ ਦੇ, ਤੇ ਤੁਸੀਂ ਗਲੋਬਲ ਫੀਡਬੈਕ ਯੂਨਿਟ ਕਰਕੇ ਇੱਕ ਕਹਿ ਲਓ ਡਿਪਾਰਟਮੈਂਟ ਦਾ ਇੱਕ ਵੱਖਰਾ ਇਹਨਾਂ ਨੇ ਸੈਕਸ਼ਨ ਆ ਜਿਹ ਚ ਉਹ ਤੁਹਾਡੀਆਂ ਕੰਪਲੇਂਟ ਸੁਣਦੇ ਨੇ। ਜੇ ਸੁਣਨ ਚ ਆਇਆ ਕਿ ਅਗਰ ਤੁਸੀਂ ਕੰਪਲੇਂਟ ਰੇਜ਼ ਕਰਦੇ ਆ ਤੇ ਕਈ ਕੇਸਿਸ ਚ ਉਹ ਤੁਹਾਡੇ ਜਿਹੜੇ ਕੇਸ ਆ ਉਹ ਰਿਵਿਊ ਕਰ ਰਿਹਾ ਤੇ ਓਬਵੀਅਸਲੀ ਤੁਹਾਨੂੰ ਅਪਰੂਵਲ ਦੇ ਰਿਹਾ। ਹਾਲਾਂਕਿ ਇਹ ਗਾਰੰਟੀ ਨਹੀਂ ਹੈ ਕਿ ਅਗਰ ਤੁਸੀਂ ਗਲੋਬਲ ਫੀਡਬੈਕ ਯੂਨਿਟ ਚ ਕੰਪਲੇਂਟ ਪਾਓਗੇ ਤੇ ਤੁਹਾਨੂੰ ਅਪਰੂਵਲ ਮਿਲੂਗੀ ਮਿਲੂਗੀ, ਪਰ ਮੈਂ ਸੁਣਨ ਵਾਲਿਆਂ ਨੂੰ ਜ਼ਰੂਰ ਐਨਕਰੇਜ ਕਰੂੰਗਾ ਕਿ ਤੁਸੀਂ ਪਲੀਜ਼ ਜੇ ਤੁਹਾਡੇ ਕੰਪੈਲਿੰਗ ਰੀਜ਼ਨਸ ਹੈਗੇ ਆ ਐਗਜ਼ੈਂਪਸ਼ਨ ਦੇ ਤੇ ਤੁਸੀਂ ਪਲੀਜ਼ ਜਿਹੜਾ ਗਲੋਬਲ ਫੀਡਬੈਕ ਯੂਨਿਟ ਚ ਆਪਣੀ ਕੰਪਲੇਂਟ ਜ਼ਰੂਰ ਰੇਜ਼ ਕਰੋ, ਆਪਣੇ ਆਪਣਾ ਤਰਕ ਰੱਖੋ, ਆਪਣੇ ਪਰੂਫ ਦਿਓ ਤੇ ਤੁਹਾਡੇ ਅਪਰੂਵਲ ਦੇ ਚਾਂਸਿਸ ਚਲੋ ਵੱਧ ਸਕਦੇ ਨੇ। ਅਗਰ ਤੁਸੀਂ ਮੈਂ ਇਹ ਕਲੈਰੀਫਾਈ ਕਰਦਾ ਕਿ ਗਾਰੰਟੀਜ਼ ਨਹੀਂ ਆ, ਬਟ ਇਹ ਨੈਕਸਟ ਜੇ ਤੁਹਾਡੀ ਕਿਤੇ ਨਹੀਂ ਕਮੀ ਜਾ ਰਹੀ ਤੇ ਇੱਕ ਤਰ੍ਹਾਂ ਨਾਲ ਤੁਹਾਡਾ ਨੈਕਸਟ ਰਿਵਿਊ ਆਪਸ਼ਨ ਗਲੋਬਲ ਫੀਡਬੈਕ ਯੂਨਿਟ ਆ।
ਠੀਕ, ਸਾਡੇ ਨਾਲ ਕੁਝ ਦੋਸਤ ਇਸ ਵੇਲੇ ਬਣੇ ਹੋਏ ਨੇ ਫੇਸਬੁੱਕ ਜ਼ਰੀਏ, ਉਹਨਾਂ ਦੇ ਸਵਾਲ ਵੀ ਸ਼ਾਮਲ ਕਰਦੇ ਹਾਂ ਤੁਹਾਡੀ ਇਜਾਜ਼ਤ ਹੋਵੇ ਤਾਂ।
ਜ਼ਰੂਰ
ਜੀ, ਸਾਡੇ ਨਾਲ ਭਾਵਨਾ ਰਾਜੀਵ ਪੁੰਜ ਜੁੜੇ ਨੇ ਜੀ। ਸਵਾਲ ਇਹਨਾਂ ਦਾ ਕਹਿੰਦੇ 105 points ਇਨ ਰੀਜਨਲ ਏਰੀਆ ਆਫ ਬ੍ਰਿਸਬਨ ਐਂਡ ਲੋਸਟ ਫਾਈਲ ਫਰੋਮ ਮਾਰਚ 2020 ਵੈਨ ਵੀਜ਼ਾ ਗ੍ਰਾਂਟਡ 491 ਕੀਤਾ ਹੋਇਆ ਜੀ ਇਹਨਾਂ ਨੇ।
491 105 ਮਾਰਚ 2020 ਹੈਲਥ ਪ੍ਰੋਫੈਸ਼ਨਲ, ਜਿੱਦਾਂ ਮੈਂ ਪਹਿਲਾਂ ਕਹਿ ਚੁੱਕਿਆ ਹੈਲਥ ਪ੍ਰੋਫੈਸ਼ਨਲ ਨੂੰ ਜਿਹੜੀ ਆ ਪ੍ਰਾਇਰਟੀ ਆ ਉਹ ਦਿੱਤੀ ਜਾ ਰਹੀ ਆ। 105 points ਯੂਨੋ ਓਬਵੀਅਸਲੀ ਤੁਹਾਡੇ ਪੁਆਇੰਟਸ ਕਾਫੀ ਗੁੱਡ ਨੇ। ਆਮ ਜਿਹੜੀਆਂ ਆਕੂਪੇਸ਼ਨ ਆ ਉਹਨਾਂ ਚ 6 to 9 months ਦੀ ਵੇਟ ਦੇਖਣ ਚ ਆ ਰਹੀ ਅੱਜ ਦੀ ਡੇਟ ਚ, ਤੇ ਇਹ ਜਿਹੜੀ ਵੇਟ ਟਾਈਮਸ ਆ ਉਹ ਥੋੜੇ ਹੋਰ ਵੱਧ ਸਕਦੇ ਨੇ ਕੋਵਿਡ-19 ਕਰਕੇ। ਸੋ ਤੁਸੀਂ 9 to 12 months ਲਾ ਕੇ ਚੱਲੋਗੇ ਤੁਹਾਡੀ ਫਿਲਹਾਲ ਜਿਹੜੀ ਆ ਉਹ ਕੇਸ ਆਫਿਸਰ ਨੂੰ ਐਲੋਕੇਟ ਹੋਣ ਦੇ ਚਾਂਸਿਸ ਹੈਗੇ ਆ।
ਠੀਕ, ਅਗਲਾ ਸਵਾਲ ਐਮ ਕੇ ਦੇਵ ਹੋਰਾਂ ਦਾ ਸ਼ਾਮਿਲ ਕਰਦੇ ਹਾਂ। ਐਮ ਕੇ ਦੇਵ ਪੁੱਛਣਾ ਚਾਹ ਰਹੇ ਨੇ, ਕਹਿੰਦੇ ਸਰ ਗੋਟ ਈਮੇਲ ਫਰੋਮ ਨਿਊ ਸਾਊਥ ਵੇਲਸ ਦੈਟ ਦੇ ਕੈਨ ਨਾਟ ਫਾਈਨਲਾਈਜ਼ ਮਾਈ ਐਪਲੀਕੇਸ਼ਨ ਬਟ ਦੇ ਵਿਲ ਗਿਵ ਪ੍ਰਾਇਓਰਟੀ ਵੈਨ ਇਟ ਓਪਨਸ ਅਗੇਨ। ਆਲਸੋ ਐਨੀ ਚਾਂਸ ਫਾਰ ਨਿਊ ਸਾਊਥ ਵੇਲਸ 190 ਵੈਬ ਡਿਵੈਲਪਰ ਵਿਦ 90 ਪੁਆਇੰਟਸ, ਕਹਿੰਦੇ ਪਲੀਜ਼ ਐਡਵਾਈਜ਼ ਕਰਿਓ ਦੋਨਾਂ ਚੀਜ਼ਾਂ ਲਈ।
ਹਾਂਜੀ, ਪਹਿਲੀ ਚੀਜ਼ ਤੇ ਇਹ ਆ ਕਿ ਆਪਾਂ ਪਿਛਲੇ ਪ੍ਰੋਗਰਾਮ ਚ ਇਹ ਡਿਸਕਸ ਕਰ ਚੁੱਕੇ ਹਾਂ ਕਿ 491 ਜਿਨ੍ਹਾਂ ਨੂੰ ਨਹੀਂ ਮਿਲੀ ਉਹਨਾਂ ਨੇ ਨਿਊ ਸਾਊਥ ਵੇਲਸ ਨੇ ਲੈਟਰ ਭੇਜੀ ਹੈ ਕਿ ਸਾਨੂੰ ਪ੍ਰਾਇਰਟੀ ਮਿਲੂਗੀ। 90 ਪੁਆਇੰਟ ਤੇ 190 ਜਿਹੜੀ ਨਿਊ ਸਾਊਥ ਵੇਲਸ ਦੀ ਆ ਉਹ ਇਫ ਹੀ ਆ, ਕਿਉਂਕਿ ਅੱਜ ਦੀ ਡੇਟ ਚ ਅਰਾਊਂਡ 95 ਪੁਆਇੰਟ ਦੇ ਨੇੜੇ ਤੇੜੇ ਜਿਹੜੀ ਵੀ ਆਈ ਟੀ ਪ੍ਰੋਫੈਸ਼ਨਲ ਆ ਉਹਨਾਂ ਨੂੰ ਇਨਵਾਈਟ ਆ ਰਹੀ ਆ। 90 ਤੇ ਮੈਂ ਨਾ ਨਹੀਂ ਕਰ ਰਿਹਾ ਪਰ ਵੇਟ ਬਹੁਤ ਲੰਬੀ ਹੋ ਸਕਦੀ ਆ
ਜੀ। ਇਸ ਤੋਂ ਬਾਅਦ ਅਗਲਾ ਸਵਾਲ ਵਿਨੇ ਸਡੋਰਾ ਹੋਰਾਂ ਦਾ ਸ਼ਾਮਿਲ ਕਰਦੇ ਹਾਂ। ਵਿਨੇ ਜੀ ਪੁੱਛਣਾ ਚਾਹ ਰਹੇ ਨੇ, ਕਹਿੰਦੇ ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਵਿਨੇ ਜੀ।
ਇਹਨਾਂ ਨੇ ਜੀ ਇਹਨਾਂ ਨੇ ਸਵਾਲ ਕੀਤਾ, ਕਹਿੰਦੇ ਆਈ ਅਪਲਾਈ ਟੂਰਿਸਟ ਟੂ ਸਟੂਡੈਂਟ ਵੀਜ਼ਾ ਫਾਰ ਮਾਈ ਸਿਸਟਰ ਔਨ 13th March 2020 ਐਂਡ ਹੈਜ਼ਨਟ ਗੋਟ ਐਨੀ ਰਿਪਲਾਈ ਯੈਟ, ਹਾਊ ਲੌਂਗ ਇਟ ਵਿਲ ਟੇਕ ਮੋਰ ਐਨੀ ਆਈਡੀਆ।
ਨਾਰਮਲ ਜਿਹੜਾ ਪ੍ਰੋਸੈਸਿੰਗ ਟਾਈਮ ਸੀ ਵਿਨੇ ਜੀ ਉਹ 3 to 4 ਮਹੀਨੇ ਸੀ, ਹੁਣ ਅਗੇਨ ਕੋਵਿਡ ਕਰਕੇ ਕਹਿ ਲਓ ਪ੍ਰੋਸੈਸਿੰਗ ਟਾਈਮ ਅਰਾਊਂਡ 6 ਮੰਥ, ਮੇਰੀਆਂ ਕਈ ਫਾਈਲਾਂ ਰੇਅਰ ਆ ਜਿਹੜੀਆਂ 8 ਮੰਥਸ ਤੱਕ ਵੇਟ ਜੋ ਕਰ ਰਹੇ ਨੇ ਤੇ ਪਰ ਉਹ ਆਪਣਾ ਕੋਰਸ ਕੰਪਲੀਟ ਕਰੀ ਜਾ ਰਹੇ ਨੇ। ਸੋ ਇੱਕ ਸੁਜੈਸ਼ਨ ਮੈਂ ਜਿਹੜਾ ਦਊਂਗਾ ਕਿ ਪਲੀਜ਼ ਆਪਣੀ ਪੜ੍ਹਾਈ ਨਾ ਛੱਡਿਓ, ਆਪਣੀ ਸਟੱਡੀਜ਼ ਜਿਹੜੀ ਕੰਟੀਨਿਊ ਕਰਦੇ ਰਹੋ। ਬਾਈ ਚਾਂਸ ਜੇ ਤੁਹਾਡਾ ਕੋਰਸ ਕੋਈ ਕੰਪਲੀਟ ਹੋ ਜਾਂਦਾ ਜਿੱਦਾਂ ਸੈਟ 3 ਕੰਪਲੀਟ ਹੋ ਜਾਂਦਾ ਹੈ ਤੇ ਤੁਸੀਂ ਉਹ ਅਟੈਚ ਕਰੋ, ਤੁਹਾਡਾ GTE ਦੀ ਰਿਕੁਆਇਰਮੈਂਟ ਜਿਹੜੀ ਆ ਉਹ ਮੀਟ ਹੋ ਜਾਊਗੀ। ਸੋ ਮੇਕ ਸ਼ੋਰ ਯੂ ਤੁਸੀਂ ਆਪਣੀ ਸਟੱਡੀਜ਼ ਜਿਹੜੀ ਆ ਉਹ ਨਹੀਂ ਛੱਡਣੀ
ਜੀ। ਇਸ ਤੋਂ ਬਾਅਦ ਅਗਲਾ ਸਵਾਲ ਸ਼ਾਮਿਲ ਕਰਦੇ ਹਾਂ। ਸੁਖਵਿੰਦਰ ਐਡੀਲੇਟ ਤੋਂ ਸਾਡੇ ਨਾਲ ਜੁੜੇ ਨੇ, ਇਹ ਟੈਲੀਗ੍ਰਾਮ ਦੇ ਜ਼ਰੀਏ ਇਹਨਾਂ ਨੇ ਸਾਂਝ ਬਣਾਈ ਹੈ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਜੀ।
ਇਹ ਪੁੱਛ ਰਹੇ ਨੇ, ਕਹਿੰਦੇ ਮੈਂ 457 ਵੀਜ਼ਾ ਫੈਬਰੀ 2017 ਨੂੰ ਅਪਲਾਈ ਕੀਤਾ ਸੀ ਵਿਦ ਟਰਾਂਸਪੋਰਟ ਫਲੀਟ ਮੈਨੇਜਰ, ਪਰ ਅਪ੍ਰੈਲ 2017 ਵਿੱਚ ਆਕੂਪੇਸ਼ਨ ਰਿਮੂਵ ਕਰਨ ਕਰਕੇ ਜੂਨ 2017 ਨੂੰ ਨੋਮੀਨੇਸ਼ਨ ਰਿਫਿਊਜ਼ ਕਰ ਦਿੱਤੀ। ਫਿਰ ਮੈਂ ਸੇਮ ਵੀਜ਼ਾ ਐਪਲੀਕੇਸ਼ਨ ਅੰਡਰ ਐਜ਼ ਅ ਟਰਾਂਸਪੋਰਟ ਕੰਪਨੀ ਮੈਨੇਜਰ ਦੀ ਨੋਮੀਨੇਸ਼ਨ ਅਪਲਾਈ ਕਰ ਦਿੱਤੀ ਜੁਲਾਈ 2017 ਵਿੱਚ, ਤੇ ਕਹਿੰਦੇ ਨਵੰਬਰ 2017 ਚ ਮੈਨੂੰ 2 ਸਾਲ ਦਾ ਵੀਜ਼ਾ ਮਿਲ ਗਿਆ ਐਜ਼ ਅ ਟਰਾਂਸਪੋਰਟ ਕੰਪਨੀ ਮੈਨੇਜਰ। ਕੀ ਮੈਂ ਸਬ ਕਲਾਸ 186 ENS 2 ਸਾਲ ਬਾਅਦ ਅਪਲਾਈ ਕਰ ਸਕਦਾ ਜਾਂ 3 ਸਾਲ ਬਾਅਦ? ਸੈਕਿੰਡ ਕੁਸ਼ਚਨ ਇਹਨਾਂ ਨੇ ਕਿਹਾ ਕਿ ਹੁਣ ਮੇਰੇ ਕੋਲ ਬ੍ਰਿਜਿੰਗ ਵੀਜ਼ਾ ਏ ਹੈ ਔਨ 482, ਕੀ ਮੈਨੂੰ 186 ENS ਬ੍ਰਿਜਿੰਗ ਵੀਜ਼ਾ ਏ ਤੇ ਅਪਲਾਈ ਕਰਨਾ ਚਾਹੀਦਾ ਜਾਂ ਫਿਰ 482 ਦੀ ਵੇਟ ਕਰ ਲਵਾਂ? ਜੀ ਰਣਬੀਰ,
482 ਦੀ ਤੁਸੀਂ ਵੇਟ ਕਰ ਲਓ। ਪਹਿਲੀ ਚੀਜ਼ ਤੇ ਇਹ ਆ ਕਿ ਅਗਰ ਤੇ STSL ਚ ਚਲੇ ਗਈ ਆ ਕੁਛ ਕਾਫੀ ਕੰਪਲੀਕੇਸ਼ਨਸ ਨੇ ਕਿ ਤੁਸੀਂ ਅੱਗੇ ਰੈਸੀਡੈਂਸ ਆਪਣੀ ਪਾ ਸਕਦੇ ਜਾਂ ਨਹੀਂ ਪਾ ਸਕਦੇ, ਠੀਕ ਹੈ? ਉਹਦੇ ਚ ਡੇਟਸ ਕ੍ਰਾਈਟੇਰੀਆ ਹੈਗਾ ਹੈ। ਅਗਰ ਧਿਆਨ ਹੋਵੇ ਕਿ ਟਰਾਂਸਪੋਰਟ ਦੇ ਜਿਹੜੇ ਵੀ ਰਿਲੇਟਡ ਆਕੂਪੇਸ਼ਨ ਆ ਉਹ ਯੂਨੋ 1 ਡੇਟ ਤੋਂ ਬਾਅਦ ਇਹਨਾਂ ਨੇ ਕੱਢ ਦਿੱਤੇ ਸੀ ਮੀਡੀਅਮ ਟੂ ਲੌਂਗ ਟਰਮ ਤੋਂ ਸ਼ਾਰਟ ਟਰਮ ਚ, ਠੀਕ ਹੈ? ਸੋ ਸ਼ਾਰਟ ਆਂਸਰ ਇਹਦਾ ਇਹ ਹੈ ਕਿ ਤੁਹਾਨੂੰ ਪ੍ਰੋਬਲਮ ਆਊਗੀ 186 ਫੋਨ ਚ, ਬਟ ਮੈਂ ਰਿਕੁਐਸਟ ਕਰੂੰਗਾ ਅਗੇਨ ਇਹ ਕਾਫੀ ਕੰਪਲੀਕੇਟਡ ਆ, ਤੁਸੀਂ ਮੈਨੂੰ ਰਿੰਗ ਕਰ ਲਓ, ਮੈਂ ਇੱਕ ਵਾਰ ਡਿਸਕਸ ਕਰ ਲਾਂ ਡੇਟਸ ਤੁਹਾਡੇ ਨਾਲ, ਬੈਟਰ ਹੋਗਾ ਕਿਉਂਕਿ ਇਹ ਘੱਟੋ ਘੱਟ 25-30 ਮਿੰਟ ਦੇ ਡਿਸਕਸ਼ਨ ਹੈ ਨੇਲੇ।
ਜੀ ਬਿਲਕੁਲ। ਸੋ ਪ੍ਰੋਗਰਾਮ ਦੌਰਾਨ ਇੰਨੀ ਲੰਬੀ ਜਿਹੜੀ ਡਿਸਕਸ਼ਨ ਉਹ ਕੀਤੀ ਵੀ ਨਹੀਂ ਜਾ ਸਕਦੀ। ਸੁਖਵਿੰਦਰ ਜੀ, ਇਹੀ ਸਲਾਹ ਹੈ ਕਿ ਇਸ ਵੇਲੇ ਜਿਹੜੀ ਵੀਡੀਓ ਚੱਲ ਰਹੀ ਹੈ ਉਹਦੇ ਹੇਠਾਂ ਅਸੀਂ ਰਣਬੀਰ ਜੀ ਦਾ ਜਿਹੜਾ ਨੰਬਰ ਹੈ ਉਹ ਸਾਂਝਾ ਕੀਤਾ, ਔਰ ਇਸ ਵੀਡੀਓ ਦੇ ਅਖੀਰ ਦੇ ਵਿੱਚ ਵੀ ਇਹਨਾਂ ਦੇ ਜਿਹੜੇ ਕੰਟੈਕਟ ਲਿੰਕਸ ਨੇ ਉਹ ਅਸੀਂ ਸਾਂਝੇ ਕਰਾਂਗੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਰਿੰਗ ਕਰਕੇ ਆਪਣਾ ਜਿਹੜਾ ਕੇਸ ਹੈ ਉਹ ਡਿਸਕਸ ਕਰ ਸਕਦੇ ਹੋ। ਅਗਲਾ ਸਵਾਲ ਦੇ ਜ਼ਰੀਏ ਕਰ ਰਹੇ ਨੇ
ਹਾਂਜੀ, ਸੋਰੀ ਸਮਰਾਈਜ਼, ਮੈਂ ਇਹਨਾਂ ਨੂੰ ਇਹ ਕਰੂੰਗਾ ਕਿ ਇਹਨਾਂ ਨੂੰ ਮੁਸ਼ਕਿਲ ਹੋਗੀ ਰੈਜੀਡੈਂਸੀ ਪਹੁੰਚ, ਲੇਕਿਨ ਅੱਗੇ ਦੇ ਆਪਸ਼ਨ ਓਬਵੀਅਸਲੀ ਮੈਂ ਇਹਨਾਂ ਨੂੰ ਦੱਸ ਸਕਦਾ ਦੇਖ ਕੇ ਕਿ ਇਹਨਾਂ ਦੇ ਆਪਸ਼ਨ ਕੀ ਹੋਣਗੇ।
ਸਵਾਲ ਰਣਦੀਪ ਸਿੰਘ ਕਰ ਰਹੇ ਨੇ, ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਵੀ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਰਣਦੀਪ ਜੀ।
ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਮੈਂ ਆਪਣੀ ਵਾਈਫ ਦੇ ਪਰਮਾਨੈਂਟ ਡਿਪੈਂਡੈਂਟ ਵੀਜ਼ਾ ਬਾਰੇ ਪੁੱਛਣਾ ਸੀ। ਵਾਈਫ ਲੱਗੀ ਨੂੰ ਅਰਾਊਂਡ ਫਾਈਲ ਲੱਗੀ ਨੂੰ ਸ਼ਾਇਦ ਇਹਨਾਂ ਦੇ 15 ਮੰਥਸ ਹੋ ਗਏ ਆ, ਤੇ ਆਫਸ਼ੋਰ ਲੱਗੀ ਆ। ਲਾਸਟ ਅਪਡੇਟ 28th February 2020 ਨੂੰ ਮੇਰੀ ਆਸਟ੍ਰੇਲੀਅਨ ਪੁਲਿਸ ਕਲੀਅਰੈਂਸ ਸਬਮਿਟ ਕੀਤੀ ਸੀ, ਡਿਡਨਟ ਗੈਟ ਰਿਪਲਾਈ ਆਫਟਰ ਦੈਟ। ਵਾਈਫ ਇਜ਼ ਵਿਦ ਮੀ ਔਨ ਟੂਰਿਸਟ ਵੀਜ਼ਾ। ਤੇ ਸਵਾਲ ਜਿਹੜਾ ਇਹਨਾਂ ਦਾ ਕਾਫੀ ਲੰਬਾ ਜੀ, ਔਰ ਕਹਿੰਦੇ ਐਨੀ ਆਈਡੀਆ ਕਦੋਂ ਤੱਕ ਆਂਸਰ ਆਊਗਾ? ਸੈਕੰਡ ਆਫਸ਼ੋਰ ਲਈ ਕੰਟਰੀ ਲੀਵ ਮਸਟ ਹੁੰਦਾ ਆ, ਬਟ ਕੋਵਿਡ-19 ਕਰਕੇ ਇਹ ਹਾਰਡ ਆ, ਸਟਿਲ ਦੇ ਆਸਕ ਫਾਰ ਲੀਵ ਕੰਟਰੀ ਔਰ ਦੇਅਰ ਇਜ਼ ਐਨੀ ਅਦਰ ਆਪਸ਼ਨ? ਜੀ
ਪਹਿਲੀ ਚੀਜ਼ ਦੇ ਆਫਸ਼ੋਰ ਐਪਲੀਕੇਸ਼ਨ ਹੈ ਤੇ ਇਹਨਾਂ ਨੂੰ ਆਫਸ਼ੋਰ ਜਾਣਾ ਹੀ ਪੈਣਾ ਹੈ ਓਬਵੀਅਸਲੀ, ਜਦੋਂ ਵੀ ਫਾਈਲ ਜਿਹੜੀ ਆ ਅਸਾਈਨ ਹੋਈ ਜਾਂ ਕਹਿ ਲੋ ਕੇਸ ਆਫਿਸਰ ਨੇ ਡਿਸੀਜਨ ਦੇਣਾ ਹੋਇਆ, ਠੀਕ ਹੈ, ਉਹ ਹੁਣੇ ਹੁੰਦਾ ਜਾਂ ਕੋਵਿਡ ਸਿਚੁਏਸ਼ਨ ਬੈਟਰ ਹੋਣ ਤੋਂ ਬਾਅਦ, ਇਹਨਾਂ ਲਈ ਬੈਟਰ ਹੈ ਕਿ ਥੋੜਾ ਲੇਟ ਹੋਵੇ, ਠੀਕ ਹੈ। ਦੂਜੀ ਗੱਲ, ਅੱਜ ਦੀ ਡੇਟ ਚ ਨਾਰਮਲ ਜਿਹੜਾ ਪ੍ਰੋਸੈਸਿੰਗ ਟਾਈਮ ਹੈ 18 ਤੋਂ 24 ਮਹੀਨੇ ਆ ਜਿਹੜਾ ਸਪਾਊਸ ਵੀਜ਼ਾ ਐਪਲੀਕੇਸ਼ਨ ਦਾ ਹੈ। ਇਸ ਪ੍ਰੋਬਲਮ ਕੀ ਹੁੰਦੀ ਹੈ, ਜੇ ਫਾਈਲ ਡਿਸੀਜਨ ਰੈਡੀ ਨਾ ਹੋਵੇ, ਜਿੱਦਾਂ ਪੁਲਿਸ ਕਲੀਅਰੈਂਸ ਨਹੀਂ ਲਾਂਚ ਕੀਤੀ ਸੀ ਜਾਂ ਪ੍ਰੋਵਾਈਡ ਨਹੀਂ ਕੀਤੀ ਸੀ ਜਾਂ ਐਕਸਪਾਇਰ ਹੋ ਗਈ ਸੀ, ਇਹ ਤੁਸੀਂ ਧਿਆਨ ਦੇਣਾ ਕਿ ਹਮੇਸ਼ਾ ਐਪਲੀਕੇਸ਼ਨ ਆਪਣੀ ਡਿਸੀਜਨ ਰੈਡੀ ਰੱਖੋ। ਇੰਪੋਰਟੈਂਟ ਇਹ ਆ ਕਿ ਅੱਜ ਦੀ ਡੇਟ ਚ ਏਦਾਂ ਨਹੀਂ ਹੈ ਕਿ ਇੱਕ ਕੇਸ ਆਫਿਸਰ ਤੁਹਾਡੇ ਕੇਸ ਤੇ ਲੱਗਾ ਹੈ ਤੇ ਉਹੀ ਡਿਸੀਜਨ ਦਊਗਾ। ਕੇਸ ਆਫਿਸਰ ਹਰ ਰਿਕੁਐਸਟ ਫਾਰ ਇਨਫੋਰਮੇਸ਼ਨ ਦੇ ਬਾਅਦ ਚੇਂਜ ਹੋ ਰਹੇ ਨੇ, ਠੀਕ ਹੈ। ਈਵਨ ਆਫਿਸਰ ਚੇਂਜ ਹੋ ਰਹੇ ਨੇ, ਕਦੀ ਵੀਅਤਨਾਮ ਚ ਤੁਹਾਡੀ ਫਾਈਲ ਡਿਸਾਈਡ ਹੋ ਰਹੀ ਹੈ, ਸੈਕੰਡ ਰਿਕੁਐਸਟ ਤੁਹਾਨੂੰ ਮੈਲਬਰਨ ਤੋਂ ਆ ਰਹੀ ਹੈ, ਠੀਕ ਹੈ। ਕਹਿਣ ਦਾ ਮਤਲਬ ਇਹ ਆ ਕਿ ਪਲੀਜ਼ ਮੇਕ ਸ਼ੋਰ ਤੁਹਾਡੀ ਫਾਈਲ ਡਿਸੀਜਨ ਰੈਡੀ ਹੋਵੇ। ਆਫਸ਼ੋਰ ਉਹਨਾਂ ਨੂੰ ਜਾਣਾ ਹੀ ਪੈਣਾ ਗ੍ਰਾਂਟ ਦੇ ਟਾਈਮ ਤੇ, ਜਦੋਂ ਗ੍ਰਾਂਟ ਤੁਹਾਨੂੰ ਇੱਕ ਕਰਟਸੀ ਈਮੇਲ ਆਊਗੀ ਕੇਸ ਆਫਿਸਰ ਤੋਂ ਕਿ ਪਲੀਜ਼ ਲੀਵ ਦਾ ਕੰਟਰੀ, ਠੀਕ ਹੈ। ਬਟ ਜੋ ਮੌਜੂਦਾ ਹਾਲਾਤ ਨੇ, ਤੁਹਾਨੂੰ ਡਰਨ ਦੀ ਲੋੜ ਨਹੀਂ ਹੈ। ਤੁਸੀਂ ਅਗਰ ਤੁਹਾਨੂੰ ਰਿਕੁਐਸਟ ਹੁੰਦੀ ਵੀ ਹੈ ਤੇ ਤੁਸੀਂ ਐਕਸਪਲੇਨ ਕਰ ਦਿਓ ਕਿ ਤੁਸੀਂ ਕਿਉਂ ਨਹੀਂ ਜਾ ਪਾ ਰਹੇ, ਤੇ ਉਹ ਤੇ ਤੁਹਾਡਾ ਕੋਈ ਨੈਗੇਟਿਵ ਇਫੈਕਟ ਨਹੀਂ ਆਊਗਾ ਤੁਹਾਡੀ ਫਾਈਲ ਦੇ।
ਠੀਕ, ਅਗਲਾ ਸਵਾਲ ਸਿੰਦਰ ਬਾਜਵਾ ਹੋਰ ਸ਼ਾਮਲ ਕਰਦੇ ਹਾਂ। ਸਿੰਦਰ ਬਾਜਵਾ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ, ਕਹਿੰਦੇ ਵੇਟਿੰਗ ਫਾਰ 309 ਰਿਫਿਊਜ਼ਲ ਫਰੋਮ 26 ਮੰਥਸ, ਵੀ ਗੋਟ ਮੈਡੀਕਲ ਸਰਟੀਫਿਕੇਸ਼ਨ ਫਰੋਮ ਡਾਕਟਰਸ, ਐਜ਼ ਮਾਈ ਵਾਈਫ ਫੇਸਿੰਗ ਸੋ ਮਚ ਵਿਦਆਊਟ ਮੀ ਐਂਡ ਸ਼ੀ ਗੋਇੰਗ ਥਰੂ ਡਿਪਰੈਸ਼ਨ ਐਂਡ ਐਂਗਜ਼ਾਇਟੀ, ਐਂਡ ਵੀ ਗੋਇੰਗ ਟੂ ਅਪਲਾਈ ਫਾਰ ਪ੍ਰਿਓਰਿਟੀ ਪ੍ਰੋਸੈਸ, ਐਂਡ ਵੀ ਆਲਰੇਡੀ ਸਬਮਿਟ ਡਾਕੂਮੈਂਟਸ 3 ਮੰਥਸ ਅਗੋ, ਵਟ ਯੂ ਥਿੰਕ, ਕੈਨ ਵੀ ਗੈਟ ਪ੍ਰਿਓਰਿਟੀ?
ਸਤਿੰਦਰ ਜੀ, ਤੁਹਾਡੇ ਨਾਲ ਰਿਲੇਟਡ ਕੁਐਸਚਨ ਆਈ ਥਿੰਕ ਪਹਿਲਾਂ ਪੁੱਛ ਚੁੱਕਿਆ ਸਾਨੂੰ ਕਾਫੀ ਵਾਰ ਪ੍ਰੋਗਰਾਮ ਤੇ। 309 ਦੀ 26 ਮਹੀਨੇ ਜਿਹੜੀ ਤੁਸੀਂ AAT ਚ ਵੇਟ ਕਰ ਰਹੇ ਹੋ, ਇਫ ਆਮ ਨੋਟ ਰੋਂਗ, ਠੀਕ ਆ, ਮੈਂ ਸਮਝ ਸਕਦਾ, ਆਈ ਫੀਲ ਸੋਰੀ ਫਾਰ ਯੂ, ਜੋ ਯੂ ਨੋ ਓਬਵੀਅਸਲੀ ਉਹਨਾਂ ਨੂੰ ਤੁਹਾਡੇ ਤੋਂ ਅੱਡ ਵੱਖ ਰਹਿਣਾ ਪੈ ਰਿਹਾ, ਐਂਡ ਸ਼ੀ ਇਜ਼ ਫੇਸਿੰਗ ਅ ਲੋਟ ਆਫ ਡਿਪਰੈਸ਼ਨ। ਤੁਸੀਂ ਡਾਕੂਮੈਂਟਸ 3 ਮਹੀਨੇ ਪਹਿਲਾਂ ਦਿੱਤੇ ਆ, ਪ੍ਰਾਇਰਟੀ ਅੱਜ ਦੀ ਡੇਟ ਚ ਮੈਂ ਦੱਸ ਦਵਾਂ, ਮੈਂ ਪਿਛਲੇ ਪ੍ਰੋਗਰਾਮ ਚ ਵੀ ਸ਼ਾਇਦ ਤੁਹਾਡੇ ਨਾਲ ਗੱਲ ਕੀਤੀ ਸੀ, ਮੈਂ ਸ਼ੋਰ ਨਹੀਂ ਆ ਕਿ ਅੱਜ ਦੀ ਡੇਟ ਚ AAT ਪ੍ਰਾਇਰਟੀਜ਼ ਜਾਂ ਕਹਿ ਲਓ ਤੁਹਾਡਾ ਕੇਸ ਪ੍ਰਾਇਰਟਾਈਜ਼ ਕਰਨ ਚ ਕਾਫੀ ਡਿਲੇ ਲਾਓਗੀ। ਕੁੱਲ ਮਿਲਾ ਕੇ ਇਹ ਆ ਕਿ ਇਹ ਵੀ ਹੋ ਸਕਦਾ ਕਿ ਤੁਹਾਡਾ ਕੇਸ ਪ੍ਰਾਇਰਟੀ ਤੁਹਾਨੂੰ ਨਾ ਮਿਲੇ, ਠੀਕ ਹੈ। ਹਾਲਾਂਕਿ ਤੁਹਾਡੇ ਕੇਸ ਜਿਹੜਾ ਤੁਹਾਡੇ ਸਰਕਮਸਟੈਂਸਿਸ ਬਹੁਤ ਕੰਪੈਲਿੰਗ ਆ, ਲੇਕਿਨ ਤੁਹਾਨੂੰ 3 ਮਹੀਨੇ ਹੋ ਗਏ, ਤੁਸੀਂ ਕਹਿ ਰਹੇ ਡਾਕੂਮੈਂਟ ਸਬਮਿਟ ਕੀਤੇ ਹੋਏ, ਇਹਦਾ ਮਤਲਬ ਓਬਵੀਅਸਲੀ ਆਹੀ ਹੈ ਕਿ ਜਿਹੜੀ ਟ੍ਰਾਈਬਨਲ ਉਹਨਾਂ ਨੇ ਪ੍ਰਾਇਰਟੀ ਨਹੀਂ ਦਿੱਤੀ। ਇੱਕ ਚੀਜ਼ ਕਰ ਸਕਦੇ ਹਾਂ, ਅਗਰ ਤੁਹਾਡਾ ਮਾਈਗ੍ਰੇਸ਼ਨ ਏਜੰਟ ਹੈਗਾ ਹੈ ਤੇ ਉਹ AAT ਰਿੰਗ ਕਰਕੇ ਇੱਕ ਵਾਰ ਉਹਨਾਂ ਨਾਲ ਡਿਸਕਸ਼ਨ ਕਰਕੇ ਤੁਹਾਡੇ ਸਰਕਮਸਟੈਂਸਿਸ ਦੱਸ ਕੇ, ਮੈਂਬਰ ਨਾਲ ਤੇ ਉਹ ਗੱਲ ਨਹੀਂ ਕਰ ਸਕਦੇ, ਬਟ ਰਜਿਸਟਰਾਰ ਨੂੰ ਇਹ ਦੱਸ ਸਕਦੇ ਆ ਕਿ ਤੁਹਾਡਾ ਆਉਣਾ ਇੱਥੇ ਬਹੁਤ ਜ਼ਰੂਰੀ ਆ। ਸੋ ਦੈਟਸ ਦਾ ਬੈਸਟ ਯੂ ਕੈਨ ਡੂ ਨਾਓ।
ਜੀ, ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜਗਰੂਪ ਕੌਰ ਹੋਰਾਂ ਦਾ। ਜਗਰੂਪ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ, ਪੁੱਛ ਰਹੇ ਨੇ, ਕਹਿੰਦੇ ਪਲੀਜ਼ ਲੈਟ ਮੀ ਨੋ ਅਬਾਊਟ ਕੁਈਨਜ਼ਲੈਂਡ ਆਟੋਮੋਟਿਵ, ਆਈ ਆਲਰੇਡੀ JRP ਇਨ ਕੁਈਨਜ਼ਲੈਂਡ, ਡੂ ਆਈ ਨੀਡ ਟੂ ਮੂਵ ਇਨ ਟੂ ਓਰੀਜਨਲ, ਸ਼ਾਇਦ ਰੀਜਨਲ ਕਹਿਣਾ ਚਾਹੁੰਦੇ ਨੇ, ਮੂਵ ਇਨ ਟੂ ਓਰੀਜਨਲ ਫਾਰ PR? ਯੈਸ
ਦੇਖੋ, PR ਡਿਪੈਂਡ ਕਰਦਾ ਜਗਰੂਪ ਜੀ ਤੁਹਾਡੇ ਪੁਆਇੰਟਸ ਕਿੰਨੇ, ਠੀਕ ਆ। ਅੱਜ ਦੀ ਡੇਟ ਚ ਜਿਹੜੇ ਮੈਕਸੀਮਮ ਜਿਹੜੇ ਟ੍ਰੇਡਸ ਵਾਲੇ ਆ, ਅਨਲੈਸ ਉਹਨਾਂ ਦੇ ਪੁਆਇੰਟਸ ਬਹੁਤ ਹਾਈ ਨਹੀਂ ਆ, ਰੀਜਨਲ ਮੂਵ ਹੋਣ ਦਾ ਫਾਇਦਾ ਹੀ ਫਾਇਦਾ। ਮੈਂ ਤੁਹਾਨੂੰ ਐਗਜ਼ਾਮਪਲ ਦੱਸਦਾ ਹਾਂ ਕਿ ਜਿਹੜੇ ਵੀ 491 ਵੀਜ਼ਾ ਐਪਲੀਕੇਸ਼ਨ ਜਾਂ 190 ਅਸੀਂ ਰੀਜਨਲ ਚ ਜਿਹੜੇ ਆਲਰੇਡੀ ਰਹਿ ਰਹੇ ਨੇ, ਉਹ ਦੇਖਣ ਚ ਆਇਆ ਕਿ ਉਹਦੇ ਡਿਸੀਜਨ ਬਹੁਤ ਜਲਦੀ ਆ ਰਹੇ ਨੇ, ਪਹਿਲੀ ਗੱਲ ਇਹ ਆ। ਦੂਜੀ ਗੱਲ ਕਿ ਤੁਹਾਨੂੰ ਜਿਹੜੇ ਇਨਵਾਈਟਸ ਵੀ ਆ, ਜਦੋਂ ਸਟੇਟਸ ਓਪਨ ਹੋਣਗੇ ਤੁਹਾਨੂੰ ਇਨਵੀਟੇਸ਼ਨ ਚ ਵੀ ਕਾਫੀ ਰਿਆਇਤ ਦਿੱਤੀ ਜਾ ਰਹੀ ਹੈ, ਜਿੱਦਾਂ ਨਿਊ ਸਾਊਥ ਵੇਲਸ ਨੇ ਹੁਣੇ ਰੀਸੈਂਟ ਦਿੱਤੀ ਸੀ। ਤੇ ਅਗਰ ਤੁਹਾਡਾ ਸਵਾਲ ਹੈ ਕਿ ਮੈਨੂੰ ਰੀਜਨਲ ਮੂਵ ਹੋਣ ਦਾ ਫਾਇਦਾ ਹੈ ਕਿ ਨਹੀਂ ਹੈ, 100% ਹੈ। ਤੁਸੀਂ JRP, ਮੈਨੂੰ ਇਹ ਨਹੀਂ ਪਤਾ ਕਿ ਤੁਸੀਂ ਕਿਹੜੇ ਸਟੇਜ ਤੇ ਆ JRP ਦੇ, ਲੇਕਿਨ ਕਈ ਜਣੇ JRP ਵੀ ਰੀਜਨਲ ਏਰੀਆ ਚ ਕਰ ਰਹੇ ਨੇ। ਮੈਂ ਨਹੀਂ ਕਹਿ ਰਿਹਾ ਤੁਸੀਂ ਆਪਣਾ ਇੰਪਲੋਇਰ ਛੱਡ ਕੇ ਦੂਜਾ ਇੰਪਲੋਇਰ ਲੱਭੋ, ਬਟ ਓਬਵੀਅਸ ਹੈ ਕਿ ਰੀਜਨਲ ਤੇ ਤੁਹਾਡੇ ਆਪਸ਼ਨ ਜਿਹੜੇ ਆ ਉਹ ਤੁਹਾਨੂੰ ਫਾਇਦਾ ਹੋ ਗਿਆ ਹੋਗਾ।
ਜੀ, ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜਸਪ੍ਰੀਤ ਸਿੰਘ ਹੋਰਾਂ ਦਾ। ਇਨ੍ਹਾਂ ਨੇ ਵੀ ਈਮੇਲ ਦੇ ਜ਼ਰੀਏ ਸਾਡੇ ਨਾਲ ਸਾਂਝ ਬਣਾਈ ਹੈ। 190 ਵੀਜ਼ਾ ਦੇ ਬਾਰੇ ਪੁੱਛਦੇ ਨੇ, ਕਹਿੰਦੇ 190 ਨਿਊ ਸਾਊਥ ਵੇਲਸ ਸ਼ੈਫ 75 ਓਨ ਪੁਆਇੰਟਸ EOI lodge in June 2020 after meeting requirements how long does it take? ਹਾਂ ਜੀ, ਸਵਾਲ ਕਾਫੀ ਇਹਦੇ ਨਾਲ ਦੇ ਹੋਰ ਵੀ ਜੀ।
Yeah, 75 points for a chef. Trades di aaj di date se jidda main pehlo dass reha ki ek report bhi hone recent aayi si media ch ki jehde kehlo health care professionals nahi aa ਜਾਂ ਜਿਹੜੇ ਕ੍ਰਿਟੀਕਲ ਸਕਿੱਲਸ ਨਹੀਂ ਆ ਉਹਨਾਂ ਨੂੰ ਅਨਫੋਰਚੁਨੇਟਲੀ ਡਿਲੇਜ਼ ਹੋ ਰਹੀਆਂ ਮਾਈਟ ਆਉਣ ਚ 80 ਪੁਆਇੰਟਸ ਤੇ ਓਬਵੀਅਸਲੀ ਟ੍ਰੇਡਸ ਨੂੰ ਮਾਈਟ ਕਈ ਸੁਣਨ ਚ ਆਈਆਂ ਨੇ ਬਟ 75 ਪੁਆਇੰਟਸ ਓਬਵੀਅਸਲੀ ਤੁਹਾਨੂੰ ਥੋੜੀ ਵੇਟ ਕਰਨੀ ਪੈਣੀ ਆ। ਹਲੇ ਅੱਜ ਦੀ ਡੇਟ ਚ ਜਿਹੜੀਆਂ ਇਨਵਾਈਟਸ ਆ ਉਹ ਸਿਰਫ ਨਹੀਂ ਕਹੂੰਗਾ ਬਟ ਮੋਸਟਲੀ ਹੈਲਥ ਕੇਅਰ ਪ੍ਰੋਫੈਸ਼ਨਲਸ ਨੂੰ ਆ ਰਹੀਆਂ ਨੇ ਸੋ ਪਲੀਜ਼ ਵਿੱਚ ਕਾਫੀ ਤੁਹਾਡੇ ਡਿਲੇ ਹੋ ਸਕਦੀ ਆ ਤੁਹਾਨੂੰ ਇਨਵਾਈਟ ਆਉਣ ਚ
ਜੀ। ਸੋ ਥੋੜਾ ਜਿਹਾ ਜਿਹੜਾ ਪੇਸ਼ੈਂਸ ਆ ਉਹ ਇਸ ਵੇਲੇ ਰੱਖਣਾ ਬਹੁਤ ਜ਼ਰੂਰੀ ਹੈ। ਤੇ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਫੇਸਬੁੱਕ ਜ਼ਰੀਏ ਸਾਡੇ ਨਾਲ ਜੁੜੇ ਨੇ ਰੀਨੂ ਔਲਖ ਜੀ। ਰੀਨੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਜੀ।
ਜੀ
ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਡੂ ਯੂ ਥਿੰਕ ਇਮੀਗ੍ਰੇਸ਼ਨ ਵਿਲ ਐਕਸਟੈਂਡ ਵੀਜ਼ਾਜ਼ ਫਾਰ ਪੀਪਲ ਔਨ ਸੈਕਸ਼ਨ 485 ਹੂ ਆਰ ਸਟੈਂਡਰਡ ਓਵਰਸੀਜ਼ ਔਰ ਨਾਟ? And when border for students or other visa holders will open? Any idea?
Subclass 485 graduate visa ya kalo graduate stream ya post study work stream jehde standard ne india ch unna liye automatic jehdi kalo extension da koi provision nahi hai regulations ch ਠੀਕ ਆ। ਕਹਿਣ ਦਾ ਮਤਲਬ ਇਹ ਆ ਕਿ ਤੁਹਾਨੂੰ ਵੀਜ਼ਾ ਕੋਈ ਨਾ ਕੋਈ ਅਪਲਾਈ ਕਰਨਾ ਹੀ ਪੈਣਾ। ਮੈਂ ਐਗਜ਼ਾਮਪਲ ਦਿੰਦਾ, ਨਿਊਜ਼ੀਲੈਂਡ ਨੇ ਜਦੋਂ ਤੋਂ ਆਟੋਮੈਟਿਕ ਕਹਿ ਲਓ ਅਪਰੂਵਲਸ ਦਿੱਤੇ ਨੇ, ਐਕਸਟੈਂਸ਼ਨ ਦਿੱਤੇ ਨੇ, ਆਸਟ੍ਰੇਲੀਆ ਚ ਕਾਫੀ ਜਾਣੇ ਸੋਚਣ ਲੱਗ ਗਏ ਕਿ ਸ਼ਾਇਦ ਸਾਨੂੰ ਵੀ ਐਕਸਟੈਂਸ਼ਨ ਇੱਦਾਂ ਆਟੋਮੈਟਿਕ ਮਿਲ ਜਾਣ। ਉਹ ਡੈਫੀਨੇਟਲੀ ਨਹੀਂ ਹੋਊਗਾ, ਐਕਸਟੈਂਡ ਨਹੀਂ ਕਰਨਗੇ ਉਹ, ਠੀਕ ਆ। ਅਗਰ ਤੁਸੀਂ 485 ਤੇ ਆ, ਤੁਹਾਨੂੰ ਓਬਵੀਅਸਲੀ ਵੀਜ਼ਾ ਜਿਹੜਾ ਹੈ ਉਹ ਕੋਈ ਨਾ ਕੋਈ ਹੋਰ ਪਾਉਣਾ ਪੈਣਾ, ਜਿੱਦਾਂ ਯੂਨੋ ਮੋਸਟ ਪ੍ਰੋਬਬਲੀ ਸਟੂਡੈਂਟ ਵੀਜ਼ਾ ਜਾਂ ਅਗਲਾ ਅਗਰ ਤੁਸੀਂ ਕ੍ਰਾਈਟੇਰੀਆ ਮੀਟ ਕਰਦੇ ਆ ਜਨਰਲ ਸਕਿੱਲ ਮਾਈਗ੍ਰੇਸ਼ਨ ਦਾ, ਜਿੱਦਾਂ 491 ਜਾਂ ਕਹਿ ਲਓ 190 ਦਾ, ਠੀਕ ਹੈ। ਐਂਡ ਵੈਨ ਬਾਰਡਰ ਫੋਰ ਸਟੂਡੈਂਟਸ ਔਰ ਅਦਰ ਵੀਜ਼ਾ ਹੋਲਡਰਸ ਵਿਲ ਓਪਨ, ਇਹਦਾ ਆਨਸਰ ਯੋਰ ਗੈਸ ਇਜ਼ ਔਰ ਮਾਈ ਗੈਸ ਇਜ਼ ਐਜ਼ ਗੁੱਡ ਐਜ਼ ਯੋਰਸ। ਇਹਨਾਂ ਨੇ ਸਰਕਾਰ ਨੇ ਅਨਾਊਂਸਮੈਂਟਸ ਦਿੱਤੇ ਨੇ ਕਿ ਅਨਾਊਂਸਮੈਂਟਸ ਕੀਤੇ ਨੇ ਕਿ ਸਾਲ ਦੇ ਐਂਡ ਤੱਕ ਸਪੈਸ਼ਲੀ ਜੋ ਵਿਕਟੋਰੀਆ ਨਾਲ ਹੋ ਰਿਹਾ ਹੈ ਆਸਾਰ ਘੱਟ ਨੇ ਕਿ ਸਾਲ ਦੇ ਐਂਡ ਤੱਕ ਬਾਰਡਰਸ ਓਪਨ ਹੋਣ। ਹਾਲਾਂਕਿ ਵਿੱਚ ਜੇ ਇਹਨਾਂ ਨੇ ਇੰਡੀਕੇਸ਼ਨ ਦਿੱਤਾ ਸੀ ਕਿ ਸਾਨੂੰ ਸਟੂਡੈਂਟਸ ਚਾਹੀਦੇ ਆ ਸ਼ਾਇਦ ਅਕਤੂਬਰ ਤੋਂ ਅਸੀਂ ਸ਼ੁਰੂ ਕਰੀਏ, ਉਸ ਤੇ ਹਲੇ ਕੋਈ ਪੱਕੀ ਜਿਹੜੀ ਅਨਾਊਂਸਮੈਂਟ ਹੈ ਉਹ ਹਲੇ ਆਈ ਨਹੀਂ ਆ। ਤੇ ਆਮ ਸੋਰੀ ਟੂ ਸੇ ਰੀਨੂ ਜੀ, ਥੋੜੀ ਵੇਟ ਇਹਦੇ ਲਈ ਆਪਾਂ ਨੂੰ ਡੈਫੀਨੇਟਲੀ ਕਰਨੀ ਪੈਣੀ ਆ
ਜੀ। ਬਿਲਕੁਲ। ਅਗਲਾ ਸਵਾਲ ਈਮੇਲ ਦੇ ਜ਼ਰੀਏ ਪੁੱਛ ਰਹੇ ਨੇ ਜੱਸੀ ਹੰਜਰਾ ਜਸਪਾਲ ਸਿੰਘ ਹੁਰੀ। ਇਹਨਾਂ ਦੇ ਦੋ ਸਵਾਲ ਨੇ, ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਮੈਂ ਮੋਟਰ ਮਕੈਨਿਕ ਲਈ ਨਿਊ ਸਾਊਥ ਵੇਲਸ 190 80 ਪੁਆਇੰਟਸ ਤੇ ਲੌਜ ਕੀਤੀ ਆ, ਦਸੰਬਰ ਦੀ ਕੋਈ ਰਿਸਪੋਂਸ ਨਹੀਂ ਆਇਆ। ਲਿਵਿੰਗ ਇਨ ਨਿਊ ਸਾਊਥ ਵੇਲਸ, ਦਸੰਬਰ ਦੇ ਵਿੱਚ ਇਹਨਾਂ ਨੇ ਲੌਜ ਕੀਤੀ ਸੀ ਤੇ ਕੋਈ ਰਿਸਪੋਂਸ ਨਹੀਂ ਆਇਆ। ਤੇ ਹਾਊ ਮੈਨੀ ਚਾਂਸਿਸ ਆਈ ਹੈਵ ਟੂ ਗੈਟ ਇਨਵਾਈਟ? ਐਂਡ ਮੈਂ ਕਹਿੰਦੇ ਮੇਨ ਐਪਲੀਕੈਂਟ ਸੀ ਤੇ ਮੇਰੀ ਵਾਈਫ ਮੇਰੇ ਡਿਪੈਂਡੈਂਟ ਵੀਜ਼ੇ ਤੇ ਸੀ। ਮੇਰੀ TR ਐਕਸਪਾਇਰ ਹੋਣ ਤੋਂ ਬਾਅਦ ਅਸੀਂ ਸਟੂਡੈਂਟ ਵੀਜ਼ਾ ਦਸੰਬਰ ਦਾ ਲੌਂਚ ਕੀਤਾ ਹੋਇਆ, ਮੇਰੀ ਵਾਈਫ ਦਾ ਤੇ ਮੇਰਾ ਡਿਪੈਂਡੈਂਟ ਆ। ਤੇ ਕਹਿੰਦੇ ਐਕਮੈਨ ਕਾਲਜ ਇਨ ਕੁੱਕਰੀ ਸਟਿਲ ਵੇਟਿੰਗ, ਕਿੰਨਾ ਕੁ ਕਹਿੰਦੇ ਟਾਈਮ ਲੱਗ ਸਕਦਾ ਤੇ ਕਿੰਨੇ ਕੁ ਚਾਂਸ ਨੇ? ਵੀ ਆਰ ਔਨ ਸ਼ੋਰ ਜੀ। ਜਸਪਾਲ ਸਿੰਘ,
ਦੇਖੋ 485-2 ਅਗਰ ਤੁਸੀਂ ਸਟੂਡੈਂਟ ਵੀਜ਼ਾ ਲਾਇਆ ਹੈ, ਅੱਜ ਦੀ ਡੇਟ ਚ ਅਪਰੂਵਲਸ ਹੈਗੇ ਨੇ, ਪ੍ਰੋਵਾਈਡਡ ਤੁਸੀਂ GT ਸਟੇਟਮੈਂਟ ਆਪਣੀ ਕਿੱਦਾਂ ਜਸਟੀਫਾਈ ਕਰਦੇ ਕਿ ਮੈਨੂੰ ਕਿਉਂ ਵੀਜ਼ਾ ਮਿਲਣਾ ਚਾਹੀਦਾ, ਠੀਕ ਹੈ। ਦੇਖਣ ਚ ਇਹ ਵੀ ਆਇਆ ਕਿ ਟ੍ਰਾਈਬਿਨਲ ਵੀ ਅੱਜ ਦੀ ਡੇਟ ਚ ਜਿਹੜੇ ਸਟੂਡੈਂਟ ਵੀਜ਼ਾ ਰਿਫਿਊਜ਼ ਹੋਏ ਸੀ ਉਹਨਾਂ ਨੂੰ ਕਾਫੀ ਹੱਦ ਤੱਕ ਸਕਸੈਸ ਰੇਟ ਜਾਂ ਕਹਿ ਲਓ ਅਪਰੂਵਲ ਦੇ ਰਿਹਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕੋਵਿਡ ਕਰਕੇ ਕੋਈ ਵਾਪਸ ਨਹੀਂ ਜਾ ਸਕਦਾ। ਤੋ ਮੇਰੀਆਂ ਜਿਹੜੀਆਂ ਰੀਸੈਂਟ ਹੀਅਰਿੰਗਸ ਹੋਈਆਂ ਨੇ ਉਹਨਾਂ ਚ ਅਪਰੂਵਲਸ ਕਾਫੀ ਆਏ ਨੇ, ਸਕਸੈਸ ਰੇਟ ਕਾਫੀ ਜ਼ਿਆਦਾ ਹੈ। ਸੋ ਆਪਾਂ AAT ਦੀ ਨਾਲ ਗੱਲ ਕਰਦੇ ਹੋਏ ਮੈਂ ਹੁਣ ਇਮੀਗ੍ਰੇਸ਼ਨ ਦੀ ਗੱਲ ਕਰੂੰਗਾ। ਅਗਰ ਤੁਹਾਡੀ ਜੀ ਟੀ ਸਟੇਟਮੈਂਟ ਸਟਰੋਂਗ ਆ ਤੇ ਸਾਰੇ ਡਾਕੂਮੈਂਟ ਅਟੈਚਡ ਆ, ਤੁਸੀਂ ਕੋਰਸ ਪੜ੍ਹ ਰਹੇ ਆ ਤੇ ਤੁਸੀਂ ਜਸਟੀਫਾਈ ਕਰ ਸਕਦੇ ਕਿ ਤੁਸੀਂ ਇੱਕ ਦੋ ਯੂਨਿਟ ਜਾਂ ਕਿੰਨੇ ਜਿੰਨੇ ਵੀ ਯੂਨਿਟ ਤੁਸੀਂ ਕੰਪਲੀਟ ਕੀਤੇ ਆ, ਓਬਵੀਅਸਲੀ ਤੁਹਾਡੀ ਅਪਰੂਵਲ ਆਊਗੀ। ਦੂਜੀ ਗੱਲ ਜਿਹੜਾ ਤੁਸੀਂ 190 ਆਪਣੇ ਦੀ ਗੱਲ ਕਰੀ, 80 ਪੁਆਇੰਟਸ ਇਜ਼ ਗੁੱਡ, ਬਟ ਜਿੱਦਾਂ ਮੈਂ ਪਹਿਲਾਂ ਕਿਹਾ ਪ੍ਰੋਗਰਾਮ ਚ ਕਿ ਅੱਜ ਦੀ ਡੇਟ ਚ ਹੈਲਥ ਕੇਅਰ ਪ੍ਰੋਫੈਸ਼ਨਲ ਟੋਪ ਪ੍ਰਾਇਰਟੀ ਆ। ਪਿਛਲੇ ਇਨਵਾਈਟਸ ਵੀ ਆਪਾਂ ਦੇਖੀਏ ਤੇ ਹੈਲਥ ਕੇਅਰ ਪ੍ਰੋਫੈਸ਼ਨਲ ਤੇ ਨਾਲ ਇੰਜੀਨੀਅਰਸ ਨੂੰ ਇਹਨਾਂ ਨੇ ਇਨਵੀਟੇਸ਼ਨ ਦਿੱਤੀਆਂ ਸੀ ਜੋ ਕਿ ਬਹੁਤ ਘੱਟ ਸੀ। ਸੋ 80 ਪੁਆਇੰਟਸ ਹਾਲਾਂਕਿ ਗੁੱਡ ਪੁਆਇੰਟਸ ਹੈ ਟ੍ਰੇਡਸ ਵਾਸਤੇ, ਲੇਕਿਨ ਤੁਹਾਨੂੰ ਪਲੀਜ਼ ਜੋ ਹਾਲਾਤ ਹੈ ਅੱਜ ਦੀ ਡੇਟ ਚ ਤੁਹਾਨੂੰ ਵੇਟ ਕਰਨੀ ਪਵੇਗੀ।
ਜੀ ਬਿਲਕੁਲ। ਅਗਲਾ ਸਵਾਲ ਪਰਮਿੰਦਰ ਸਿੰਘ ਹੋਰਾਂ ਦਾ ਸ਼ਾਮਿਲ ਕਰਦੇ ਹਾਂ। ਪਰਮਿੰਦਰ ਸਾਡੇ ਨਾਲ ਜੁੜੇ ਨੇ ਫੇਸਬੁੱਕ ਜ਼ਰੀਏ। ਇਹ ਕਹਿੰਦੇ ਆ ਜੀ, ਆਈ ਹੈਵ ਮਾਈ ਸਟੂਡੈਂਟ ਵੀਜ਼ਾ ਐਕਸਪਾਇਰਿੰਗ ਔਨ 30th August, ਬਟ ਕੈਨ ਨਾਟ ਸਿਟ ਫਾਰ PTE ਐਜ ਆਲ ਦਾ ਟੈਸਟਸ ਹੈਵ ਬੀਨ ਕੈਂਸਲਡ ਡਿਊ ਟੂ COVID-19, ਵਿਚ ਇਜ਼ ਮੈਂਡੇਟਰੀ ਫਾਰ ਫਿਲਿੰਗ 485 ਵੀਜ਼ਾ। ਵਟ ਇਜ਼ ਦਾ ਸੋਲਿਊਸ਼ਨ? ਇਜ਼ ਦੇਅਰ ਐਨੀ ਐਗਜ਼ੈਂਪਸ਼ਨ ਫਾਰ ਫਾਈਲਿੰਗ TR ਵੀਜ਼ਾ ਇਨ ਦਿਸ ਕੇਸ ਵਿਦ ਰਿਗਾਰਡ ਟੂ PTE?
ਹਾਂਜੀ ਪਰਮਿੰਦਰ ਜੀ, ਅਨਫੋਰਚੁਨੇਟਲੀ ਇਸ ਤੇ ਕੋਈ ਰਿਆਇਤ ਨਹੀਂ ਦਿੱਤੀ ਗਈ ਹੈ। ਤੁਹਾਡਾ ਟੈਸਟ ਜਿਹੜਾ ਹੈ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਹੈ, ਸਕੋਰ ਜਿਹੜਾ ਮਿਨੀਮਮ ਰਿਕੁਆਇਰਮੈਂਟ ਆ। ਅਗਰ ਤੁਹਾਡਾ ਸਟੂਡੈਂਟ ਵੀਜ਼ਾ ਐਕਸਪਾਇਰ ਹੋ ਰਿਹਾ ਹੈ ਤੇ ਤੁਹਾਨੂੰ ਡੇਟਸ ਨਹੀਂ ਮਿਲ ਰਹੀਆਂ, ਤੁਹਾਨੂੰ ਅਨਫੋਰਚੁਨੇਟਲੀ ਉਦੋਂ ਤੱਕ ਵੇਟ ਕਰਨੀ ਪਊਗੀ ਜਦੋਂ ਤੱਕ ਤੁਹਾਡੇ ਕੋਲ ਟੈਸਟ ਦਾ ਰਿਜ਼ਲਟ ਨਹੀਂ ਆ ਜਾਂਦਾ। ਇਹ ਕਾਫੀ ਜਾਣਿਆਂ ਵਿੱਚ ਚਰਚਾ ਚ ਰਿਹਾ ਹੈ ਕਿ ਕਾਫੀ ਜਾਣਿਆਂ ਦੀ ਅੰਡਰਸਟੈਂਡਿੰਗ ਇਹ ਸੀ ਕਿ ਸਾਨੂੰ ਇਹ ਰਿਆਇਤ ਦਿੱਤੀ ਜਾਊਗੀ ਕਿ ਜਦੋਂ ਤੱਕ ਡਿਸੀਜਨ ਨਾ ਆ ਜਾਵੇ ਅਸੀਂ ਜਿਹੜਾ ਆਇਲਸ ਜਾਂ PTE ਦਾ ਰਿਜ਼ਲਟ ਦੇ ਸਕਦੇ ਹਾਂ। ਅਨਫੋਰਚੁਨੇਟਲੀ ਉਹ ਟਰੂ ਨਹੀਂ ਆ। ਸੋ ਪਲੀਜ਼, ਤੁਹਾਡਾ 30 August ਨੂੰ ਐਕਸਪਾਇਰ ਹੋ ਰਿਹਾ ਹੈ, ਤੁਹਾਨੂੰ ਅਗਰ PTE ਜਾਂ ਉਹਦੀ ਬੁਕਿੰਗ ਨਹੀਂ ਮਿਲੀ ਤਾਂ ਤੁਹਾਨੂੰ ਹੋਰ ਕੋਈ ਆਪਸ਼ਨ ਦੇਖਣਾ ਪੈਣਾ ਹੈ ਜਾਂ ਇੱਕ ਸਟੂਡੈਂਟ ਵੀਜ਼ਾ ਕਹਿ ਲਓ ਪਾਉਣਾ ਪੈਣਾ ਹੈ ਜਦੋਂ ਤੱਕ ਤੁਹਾਡੇ ਬੈਂਡਸ ਨਾ ਹੋਣ ਤੁਹਾਡੇ ਕੋਲ।
ਜੀ, ਸੋ ਇਹੋ ਜਿਹੜੇ ਬਹੁਤ ਦੋਸਤਾਂ ਦੇ ਜਿਹੜੇ ਸਵਾਲ ਆ ਰਹੇ ਆ, ਜਿਹੜੇ ਖਾਸ ਤੌਰ ਤੇ ਇੰਗਲਿਸ਼ ਟੈਸਟ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਮੀਟ ਨਹੀਂ ਕਰ ਪਾ ਰਹੇ ਇਹਨਾਂ ਦਿਨਾਂ ਦੇ ਵਿੱਚ। ਨਾਲ ਹੀ ਨਾਲ ਜਿਹੜਾ ਇੱਕ ਪਹਿਲਾਂ ਸਾਡੇ ਕੋਲ ਸਵਾਲ ਆਇਆ ਸੀ ਕਿ ਇੱਥੇ ਰਹਿੰਦਿਆਂ ਹੋਇਆਂ ਜਿਨ੍ਹਾਂ ਨੂੰ ਕੰਟਰੀ ਲੀਵ ਕਰਨੀ ਪੈਣੀ ਆ ਤੇ ਟਰੈਵਲ ਬੈਨ ਦੇ ਚੱਲਦਿਆਂ ਉਹ ਲੀਵ ਨਹੀਂ ਕਰ ਸਕਦੇ ਇਹਨਾਂ ਦਿਨਾਂ ਦੇ ਵਿੱਚ, ਸੋ ਕੋਈ ਆਪਸ਼ਨ ਜਿਹੜੀ ਉਹ ਦਿਖਾਈ? ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਇਸ ਵੇਲੇ ਸਮੱਸਿਆਵਾਂ ਉਹ ਖੜੀਆਂ ਹੋ ਰਹੀਆਂ ਨੇ। ਆਪਾਂ ਅਗਲੇ ਸਵਾਲ ਵੱਲ ਚੱਲਦੇ ਹਾਂ। ਅਗਲਾ ਸਵਾਲ ਕਰ ਰਹੇ ਨੇ ਸਿਮਰਨ। ਇਹ ਕਹਿੰਦੇ ਜੀ, ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ, ਕਹਿੰਦੇ ਮਾਈ ਕੁਐਸਚਨ ਇਜ਼ ਹਾਊ ਲੌਂਗ 190 ਵੀਜ਼ਾ ਕੁਇਨਜ਼ਲੈਂਡ ਵਿਲ ਟੇਕ ਇਨ ਮੋਟਰ ਮਕੈਨਿਕ। ਆਈ ਲੋਸਟ ਮਾਈ ਫਾਈਲ 190 ਵੀਜ਼ਾ ਇਨ ਜੈਨ, ਬਟ ਸਟਿਲ ਨੋ ਰਿਸਪੋਂਸ ਐਂਡ ਆਲਸੋ ਪ੍ਰੋਸੈਸਿੰਗ ਟਾਈਮ ਸ਼ੋਇੰਗ ਔਨ ਇਮੀ ਅਕਾਊਂਟ ਇਜ਼ 5 to 6 months। ਇਸ ਤਰ੍ਹਾਂ ਦੇ ਅਸੀਂ ਪਹਿਲਾਂ ਵੀ ਸਵਾਲ ਜਿਹੜੇ ਆ ਸਾਂਝੇ ਕਰ ਚੁੱਕੇ ਹਾਂ ਵੈਸੇ ਸਿਮਰਨ ਜੀ, ਔਰ ਮੈਨੂੰ ਲੱਗਦਾ ਕਿਰਨਵੀਰ ਜੀ ਜਵਾਬ ਤੁਹਾਡਾ ਫਿਰ ਉਹੀ ਹੋਣਾ ਕਿ ਅੱਜ ਕੱਲ ਕੋਵਿਡ ਦੇ ਚੱਲਦਿਆਂ ਕਾਫੀ ਕੁਛ ਬਦਲਿਆ, ਕੀ ਕਹੋਗੇ?
ਪ੍ਰੋਸੈਸਿੰਗ ਟਾਈਮ ਚ ਮੈਂ ਥੋੜਾ ਹੋਰ ਐਡ ਕਰ ਦਵਾਂ ਕਿ ਕਿਉਂਕਿ ਇਨਵੀਟੇਸ਼ਨ ਬਹੁਤ ਘੱਟ ਇਸ਼ੂ ਹੋ ਰਹੇ ਨੇ ਤਾਂ ਇਨਵਾਈਟਸ ਆਉਣ ਚ ਡਿਲੇ ਬਹੁਤ ਹੋ ਰਹੀ ਹੈ। ਸੋ ਤੁਹਾਡੇ ਅਗਰ 100 ਜਾਣੇ ਦੀ ਕਿਊ ਆ, ਪਹਿਲੋਂ ਜਿਹੜੀ ਕਿਊ ਜਲਦੀ ਕਲੀਅਰ ਹੋ ਜਾਂਦੀ ਸੀ, ਜਿਹੜੀ ਲਾਈਨ ਜਲਦੀ ਕਲੀਅਰ ਹੋ ਜਾਂਦੀ ਸੀ ਕਿਉਂਕਿ ਇਨਵੀਟੇਸ਼ਨ ਬਹੁਤ ਜ਼ਿਆਦਾ ਹੁੰਦੇ ਸੀ, ਉਹੀ ਕਿਊ ਨੂੰ ਕਲੀਅਰ ਹੁੰਦਿਆਂ ਕਾਫੀ ਟਾਈਮ ਲੱਗ ਰਿਹਾ, ਤਾਂ ਇਨਵੀਟੇਸ਼ਨ ਜਿਹੜੇ ਆ ਉਹ ਨਹੀਂ ਆ ਪਾ ਰਹੇ, ਠੀਕ ਆ? ਸੋਰੀ, ਜਾਂ ਵੀਜ਼ਾ ਜੇ ਤੁਹਾਨੂੰ ਇਨਵਾਈਟ ਆਇਆ ਤੇ ਵੀਜ਼ਾ ਦੀ ਜਿਹੜੀ ਡਿਲੇ ਆ ਉਹ ਹੋ ਰਹੀ ਆ, ਠੀਕ ਹੈ? ਤੁਹਾਨੂੰ ਇਨਵੀਟੇਸ਼ਨ ਆ ਗਿਆ ਤੇ ਤੁਸੀਂ ਵੀਜ਼ਾ ਪਾਤਾ, ਤੁਸੀਂ 100% ਸੇਫ ਆ, ਐਸ ਲੌਂਗ ਐਸ ਤੁਸੀਂ ਸਾਰੇ ਡਾਕੂਮੈਂਟ ਅਟੈਚ ਕੀਤੇ ਹੋਏ ਆ, ਠੀਕ ਹੈ? ਅਗਰ ਕੁਸ਼ਚਨ ਤੁਹਾਡਾ ਇਨਵੀਟੇਸ਼ਨ ਨਾਲ ਰਿਲੇਟਡ ਹੈ, ਉਹ ਡਿਲੇ ਹੋਣੀ ਹੋਣੀ ਆ, ਸਟੇਟਸ ਨੇ ਹਾਲੇ ਕੋਈ ਕਲੈਰਿਟੀ ਵੀ ਨਹੀਂ ਦਿੱਤੀ ਆ। ਜੇ ਤੁਸੀਂ ਵੀਜ਼ਾ ਪਾਤਾ ਤੇ ਉਹ ਚ ਤਾਂ ਜਾਇਜ਼ ਹੈ ਕਿ ਡਿਲੇ ਥੋੜੀਆਂ ਹੋਣਗੀਆਂ ਹੋਣਗੀਆਂ।
ਜੀ ਜੀ ਬਿਲਕੁਲ। ਤੇ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੌਹਨ ਗਰਗ ਹੋਰਾਂ ਦਾ। ਜੌਹਨ ਗਰਗ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ। ਉਸ ਤੋਂ ਪਹਿਲਾਂ ਸਤਿੰਦਰ ਬਾਜਵਾ ਆਪਣੇ ਸਵਾਲ ਲਈ ਤੁਹਾਡਾ ਧੰਨਵਾਦ ਕਰ ਰਹੇ ਨੇ ਰਣਵੀਰ ਜੀ।
ਯੂ ਮੋਸਟ ਵੈਲਕਮ ਸਤਿੰਦਰ ਜੀ।
ਜੀ, ਜੌਹਨ ਗਰਗ ਪੁੱਛ ਰਹੇ ਨੇ, ਕਹਿੰਦੇ ਸਰ, ਆਈ ਹੈਵ ਅਪਲਾਈਡ 489 ਵੀਜ਼ਾ ਇਨ ਅਕਤੂਬਰ ਲਾਸਟ ਈਅਰ ਇਨ ਆਟੋਮੋਟਿਵ ਫਰੋਮ ਸਦਰਨ ਇਨਲੈਂਡ ਅਰਾਊਂਡ 2 months ਅਗੋ। ਦੇ ਆਸਕਡ ਮੀ AFP ਐਂਡ ਮੈਡੀਕਲ ਪ੍ਰੋਵਾਈਡਡ 3 ਅਗੋ ਐਂਡ ਵੈਨ ਮਾਈ ਵੀਜ਼ਾ ਕੈਨ ਬੀ ਗ੍ਰਾਂਟਡ ਨਾਓ ਐਸ ਮਾਈ ਮੈਡੀਕਲ ਇਜ਼ ਗੋਇੰਗ ਟੂ ਐਕਸਪਾਇਰ ਇਨ 19th of August, ਵਟ ਕੈਨ ਆਈ ਡੂ?
ਚੌਂ ਜੀ, ਸਭ ਤੋਂ ਪਹਿਲੀ ਗੱਲ ਤੇ ਚਲੋ, ਤੁਸੀਂ ਜੇ ਵੀਜ਼ਾ ਪਾਤਾ ਤੇ ਤੁਹਾਡੇ ਕੋਲ ਸਿਰਫ ਮੈਡੀਕਲ ਤੇ AFP ਆਈ ਥਿੰਕ ਇਹਨਾਂ ਨੇ ਕਿਆ ਮੰਗਿਆ ਆਸਟ੍ਰੇਲੀਆ, ਹਾਂਜੀ AFP ਮੰਗਿਆ। ਮੈਡੀਕਲ ਜੇ ਐਕਸਪਾਇਰ ਹੋ ਰਿਹਾ ਉੱਤੇ ਅਨਫੋਰਚੁਨੇਟ ਤੁਸੀਂ ਇੱਕੋ ਚੀਜ਼ ਕਰ ਸਕਦੇ ਹੋ ਕਿ ਉਹਨਾਂ ਨੂੰ ਇੱਕ ਰਿਕੁਐਸਟ ਲੈਟਰ ਭੇਜੋ ਕਿ ਮੇਰਾ ਮੈਡੀਕਲ ਐਕਸਪਾਇਰ ਹੋ ਰਿਹਾ ਤੇ ਪਲੀਜ਼ ਯੂ ਨੋ ਮੇਰੀ ਜਿਹੜੀ ਰਿਕੁਐਸਟ ਹੈ ਉਹ ਮੰਨੀ ਜਾਵੇ ਤਾਂ ਕਿ ਮੈਨੂੰ ਜਿਹੜਾ ਅਨਨੈਸੈਸਰੀ ਕੋਸਟ ਆ ਉਹ ਨਾ ਪਵੇ। ਹਾਲਾਂਕਿ ਮੈਂ ਸਾਡੇ ਹੋਪਸ ਨੀ ਰੇਜ਼ ਕਰਨਾ ਚਾਹੁੰਦਾ, ਚਾਂਸਿਸ ਲੋ ਆ ਵੀ 19 ਅਗਸਤ ਤੱਕ ਉਹ ਤੁਹਾਨੂੰ ਜਵਾਬ ਦੇਣ, ਲੇਕਿਨ ਵਰਥ ਅ ਟਰਾਈ ਆ, ਅਰਜੈਂਸੀ ਕ੍ਰੀਏਟ ਕਰੋ ਕਿ ਮੈਡੀਕਲ ਦੀਆਂ ਡੇਟ ਵੀ ਨਹੀਂ ਮਿਲ ਰਹੀਆਂ ਅੱਜ ਦੀ ਡੇਟ ਚ ਤੇ ਮੇਰਾ ਮੈਡੀਕਲ ਐਕਸਪਾਇਰ ਹੋ ਰਿਹਾ, ਸ਼ਾਇਦ ਤੁਹਾਡੀ ਜਿਹੜੀ ਅਰਜ਼ ਆ ਉਹ ਸੁਣੀ ਜਾਵੇ। ਅਗਰ ਤੁਹਾਡਾ ਮੈਡੀਕਲ ਐਕਸਪਾਇਰ ਹੋ ਜਾਂਦਾ ਹੈ ਤੇ ਤੁਹਾਨੂੰ ਵੀ ਪਤਾ ਕਿ ਓਬਵੀਅਸਲੀ ਬਿਨਾਂ ਮੈਡੀਕਲ ਤੋਂ ਤੁਹਾਡਾ ਗ੍ਰਾਂਟ ਨਹੀਂ ਹੋਣਾ ਵੀਜ਼ਾ, ਇੱਕ ਲਾਸਟ ਸ਼ੋਟ ਤੁਸੀਂ ਅੱਜ 6 ਤਰੀਕ ਹੋ ਗਈ ਆ, 13 ਦਿਨ ਤੁਹਾਡੇ ਕੋਲ ਹੈਗੇ ਆ, ਚਾਂਸਿਸ ਬਹੁਤ ਲੋ ਆ, ਲੇਕਿਨ ਪਲੀਜ਼ ਉਹਨਾਂ ਨੂੰ ਈਮੇਲ ਜ਼ਰੂਰ ਕਰੋ।
ਜੀ, ਅਗਲਾ ਸਵਾਲ ਸ਼ਾਮਿਲ ਕਰਦੇ ਹਾਂ JGD ਤੋਂ, ID ਤੋਂ ਸਾਡੇ ਨਾਲ ਜੁੜੇ ਨੇ ਅਗਲੇ ਜਿਹੜੇ ਵਿਊਅਰ ਨੇ ਫੇਸਬੁੱਕ ਜ਼ਰੀਏ। ਇਨ੍ਹਾਂ ਨੇ ਪੁੱਛਣਾ ਚਾਹਿਆ ਜੀ, ਕਹਿੰਦੇ 489 ਲੌਜਡ ਇਨ ਜੁਲਾਈ 2017 ਐਜ਼ ਅ ਸ਼ੈਫ ਮੈਨੇਜਰ ਵਿਨ AAT ਬਟ ਇਮੀਗ੍ਰੇਸ਼ਨ ਰਿਫਿਊਜ਼ ਦਾ ਵੀਜ਼ਾ, ਸੈਕਿੰਡ ਟਾਈਮ ਨਾਓ ਅਗੇਨ AAT ਵਿਨ ਕੀਤੀ ਆ, ਫਾਈਲ ਫੇਰ ਇਮੀਗ੍ਰੇਸ਼ਨ ਵਿਚ ਆ ਫਰੋਮ ਮਾਰਚ, ਹੁਣ ਕੀ ਡਿਸੀਜ਼ਨ ਕਹਿੰਦੇ ਹੋਊਗਾ ਦੁਬਾਰਾ, ਅਸੀਂ 3 ਸਾਲ ਤੋਂ ਵੇਟ ਕਰ ਰਹੇ ਹਾਂ ਤੇ 489 ਕੀ ਹੋਊਗਾ ਕਹਿੰਦੇ ਸਰ ਤੁਹਾਡੇ ਅਕੋਰਡਿੰਗ?
ਸਭ ਤੋਂ ਇੰਪੋਰਟੈਂਟ ਇਹ ਆ ਕਿ ਅਗਰ ਤੁਸੀਂ AAT ਤੋਂ ਵਿਨ ਹੋ ਗਏ, ਇਹ ਜ਼ਰੂਰੀ ਨਹੀਂ ਹੈ ਕਿ ਆਪਾਂ ਡਿਪਾਰਟਮੈਂਟ ਤੋਂ ਵੀ ਆਪਾਂ ਨੂੰ ਵੀਜ਼ਾ ਮਿਲੇ, ਲੇਕਿਨ ਤੁਹਾਡੇ ਦੋਵੇਂ ਟਾਈਮ ਚ ਜਿਹੜਾ ਡਿਪਾਰਟਮੈਂਟ ਨੇ ਰਿਫਿਊਜ਼ਲ ਕੀਤੀ ਆ ਉਹਦਾ ਰੀਜ਼ਨ ਕੀ ਆ ਤੇ ਤੁਸੀਂ ਉਹਨੂੰ ਐਡਰੈਸ ਕੀਤਾ ਜਾਂ ਨਹੀਂ ਕੀਤਾ, ਸਭ ਤੋਂ ਮੇਨ ਚੀਜ਼ ਇਹ ਆ। ਕਿ AAT ਤੁਸੀਂ ਓਬਵੀਅਸਲੀ 2 ਵਾਰ ਵਿਨ ਕਰ ਲਈ ਆ, ਲੇਕਿਨ ਤੁਹਾਡੇ ਗਰਾਊਂਡ ਕੀ ਸੀ ਰਿਫਿਊਜ਼ਲ ਦੇ? ਚਾਂਸਿਸ ਘੱਟ ਆ ਕਿ ਤੁਹਾਨੂੰ ਫੇਰ ਤੋਂ ਇਮੀਗ੍ਰੇਸ਼ਨ ਜਿਹੜਾ ਉਹ ਰਿਫਿਊਜ਼ਲ ਦੇਵੇ, ਕਿਉਂਕਿ 2 ਵਾਰ AAT ਤੋਂ ਤੁਹਾਡਾ ਨੋਕਬੈਕ ਹੋ ਚੁੱਕਿਆ। ਲੇਕਿਨ ਅਗਰ ਤੁਸੀਂ ਡਿਪਾਰਟਮੈਂਟ ਤੋਂ ਕੋਈ ਰਿਕੁਐਸਟ ਆਉਂਦੀ ਆ ਤਾਂ ਉਹਨੂੰ ਅਗਰ ਚੰਗੀ ਤਰ੍ਹਾਂ ਐਡਰੈਸ ਨਹੀਂ ਕਰਦੇ ਆ ਤੇ ਡਿਪਾਰਟਮੈਂਟ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਵੀਜ਼ਾ ਦੇਵੇ। ਸੋ ਇਹ ਜ਼ਰੂਰੀ ਆ ਮੇਰੇ ਲਈ ਜਾਣਨਾ ਕਿ ਉਹ ਰੀਜ਼ਨਸ ਕੀ ਸੀ ਤੇ ਉਹ ਰੀਜ਼ਨਸ ਤੁਸੀਂ ਐਡਰੈਸ ਕੀਤੇ ਜਾਂ ਨਹੀਂ ਕੀਤੇ ਆਪਣੀ ਸਬਮਿਸ਼ਨ ਦੇ ਨਾਲ।
ਜੀ, ਇਸ ਤੋਂ ਬਾਅਦ ਅਗਲਾ ਸਵਾਲ ਸੁਖਦੀਪ ਦਾ ਸ਼ਾਮਿਲ ਕਰਦੇ ਹਾਂ। ਸੁਖਦੀਪ ਵੀ ਫੇਸਬੁੱਕ ਜ਼ਰੀਏ ਸਾਡੇ ਨਾਲ ਜੁੜੇ ਨੇ, ਕਹਿੰਦੇ ਸਰ ਵੀ ਅਪਲਾਈ 491 ਵੀਜ਼ਾ ਅਪ੍ਰੈਲ, ਹਾਊ ਲੌਂਗ ਵੀ ਗੈਟ ਮਾਈ ਵੀਜ਼ਾ?
ਆਪਾਂ ਆਲਰੇਡੀ ਸੁਖਦੀਪ ਜੀ ਡਿਸਕਸ ਕਾਸ ਦੀ ਡੇਟ ਚ ਇਹਨਾਂ ਤੁਸੀਂ ਲਾ ਲਓ 6-9-12 ਮਹੀਨੇ, ਅਰਾਊਂਡ ਰਫਲੀ 9-12 ਮੰਥਸ। ਸੋ ਕਿਉਂਕਿ ਤੁਸੀਂ ਅਪ੍ਰੈਲ ਚ ਕੀਤਾ, ਨੀਅਰਲੀ ਅਪ੍ਰੈਲ, ਮਈ, ਜੂਨ, ਜੁਲਾਈ, 4 ਮਹੀਨੇ ਹੋਏ ਆ, ਓਬਵੀਅਸਲੀ ਤੁਹਾਨੂੰ ਵੇਟ ਕਰਨੀ ਪੈਣੀ ਹੈ।
ਇਸ ਤੋਂ ਬਾਅਦ ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਜੀ, ਈਮੇਲ ਦੇ ਜ਼ਰੀਏ ਜੁੜੇ ਨੇ ਜਸਪ੍ਰੀਤ, ਤੇ ਇੱਕ ਵਾਰ ਦੁਬਾਰਾ ਕਹਿੰਦੇ ਮੈਂ ਪੁੱਛਣਾ ਚਾਹੁੰਦਾ, ਥੈਂਕਸ ਪਲੀਜ਼, ਕਹਿੰਦੇ ਆਸਕ ਵੈਨ ਨਿਊ ਸਾਊਥ ਵੇਲਸ 190 ਕੋਟਾ ਵਿਲ ਰਿਲੀਜ਼।
ਅਗੇਨ ਇੱਥੇ ਅਪਡੇਟ ਹਲੇ ਕੋਈ ਨਹੀਂ ਆਈ ਆ, ਠੀਕ ਆ। ਸੋ ਓਬਵੀਅਸਲੀ ਐਸ ਸੂਨ ਐਸ ਸਟੇਟਸ ਜਿਹੜੇ ਆ ਉਹ ਇਹਨਾਂ ਨੇ ਆਗਸਟ ਚ ਕਿਹਾ ਸੀ ਕਿ ਅਸੀਂ ਅਨਾਊਂਸ ਕਰਾਂਗੇ, ਹਲੇ ਕੁਝ ਅਨਾਊਂਸਮੈਂਟ ਆਈ ਨਹੀਂ ਹੈ, ਸੋ ਵੀ ਹੈਵ ਟੂ ਵੇਟ।
ਬਿਲਕੁਲ, ਇਸ ਤੋਂ ਬਾਅਦ ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਅਮਨਦੀਪ ਸਿੰਘ ਹੋਰਾਂ ਦਾ। ਅਮਨਦੀਪ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ। ਸਤਿ ਸ੍ਰੀ ਅਕਾਲ ਜੀ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਆਈ ਹੈਵ ਜਸਟ ਸਟਾਰਟਡ ਵਰਕਿੰਗ ਟੂ ਕੰਪਲੀਟ 360 ਆਵਰਸ ਫਾਰ ਪ੍ਰੋਵਿਜ਼ਨਲ ਸਕਿੱਲ ਅਸੈਸਮੈਂਟ, ਇਜ਼ ਇਟ ਫਾਈਨ ਇਫ ਮਾਈ ਇੰਪਲੋਇਰ ਪੇਜ ਮੀ 40 ਆਵਰਸ ਫੋਰਟਨਾਈਟਲੀ ਐਸ ਆਈ ਹੈਵ 20 ਆਵਰਸ ਰਿਸਟ੍ਰਿਕਸ਼ਨਸ, ਔਰ ਸ਼ੁਡ ਆਈ ਆਸਕ ਹਿਮ ਟੂ ਵੀਕਲੀ ਫਾਰ 20 ਆਵਰਸ? ਜੀ
ਅਮਨਦੀਪ ਜੀ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਐਸ ਲੌਂਗ ਐਸ ਤੁਸੀਂ ਆਪਣੇ ਸਟੂਡੈਂਟ ਵੀਜ਼ਾ ਦੇ ਜਿਹੜੇ ਰਿਕੁਆਇਰਮੈਂਟ ਆ, ਰੈਸਟ੍ਰਿਕਸ਼ਨ ਆ, ਉਹ ਮੈਨੇਜ ਕਰ ਰਹੇ ਹਾਂ, ਜਿਹੜੀ ਕਿ 40 ਆਵਰਸ ਆ ਫੋਰਟਨਾਈਟ ਆ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆ ਰਿਗਾਰਡਲੈਸ ਉਹ ਕਿੱਦਾਂ ਪੇ ਕਰਦੇ ਆ, ਐਸ ਲੌਂਗ ਐਸ ਤੁਹਾਨੂੰ 360 ਘੰਟੇ ਜਿਹੜੇ ਉਹ ਪੂਰੇ ਹੋ ਜਾਣ, ਸੋ ਉਹ ਚ ਕੋਈ ਇਸ਼ੂ ਨਹੀਂ ਆ।
ਜੀ, ਇਸ ਤੋਂ ਬਾਅਦ ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਲਖਵਿੰਦਰ ਕੌਰ ਹੋਰਾਂ ਦਾ, ਜਿਹੜੇ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਲਖਵਿੰਦਰ ਜੀ।
ਸਤਿ ਸ੍ਰੀ ਅਕਾਲ ਲਖਵਿੰਦਰ ਜੀ।
ਇਹ ਪੁੱਛ ਰਹੇ ਨੇ, ਕਹਿੰਦੇ ਮੈਂ ਆਪਣੀ ਫਾਈਲ 190 ਨਿਊ ਸਾਊਥ ਵੇਲਸ ਮੋਟਰ ਮਕੈਨਿਕ ਲਗਾਈ ਹੈ 80 ਪੁਆਇੰਟਸ ਤੇ ਮੇਰੇ ਕੋਲ ਮੋਬਾਈਲ ਮਕੈਨਿਕ ਦੀ ਜੋਬ ਵੀ ਹੈ, ਮੈਨੂੰ ਇਨਵੀਟੇਸ਼ਨ ਆਉਣ ਦੇ ਕਿੰਨੇ ਕੁ ਚਾਂਸ ਨੇ? ਕਹਿੰਦੇ ਮੈਨੂੰ ਅੱਛਾ, ਪਲੀਜ਼ ਡੂ ਨਾਟ ਹੈਜੀਟੇਟ ਟੂ ਕੰਟੈਕਟ ਮੀ ਫਾਰ ਕੁਆਇਰੀਜ਼ ਔਨ ਅਬਵ। ਤੁਹਾਡਾ ਜਿਹੜਾ ਵਿੱਚ ਹੋਰ ਕੀ ਪੁੱਛਣਾ ਚਾਹਿਆ ਮੇਰੇ ਕੋਲ ਨਹੀਂ ਪਹੁੰਚਿਆ ਲਖਵਿੰਦਰ ਜੀ, ਔਰ ਇਹ ਸਵਾਲ ਜਿਹੜਾ ਮੈਂ ਜ਼ਰੂਰ ਸਾਂਝਾ ਕਰ ਦਿੰਦੀ ਹਾਂ। ਜੀ
ਹਾਂਜੀ ਲਖਵਿੰਦਰ ਜੀ, 80 ਪੁਆਇੰਟ ਫੋਰ ਐਨੀ ਟ੍ਰੇਡਸ ਗੁੱਡ ਪੁਆਇੰਟਸ ਆ, ਲੇਕਿਨ ਮੈਂ ਪ੍ਰੋਗਰਾਮ ਚ ਪਹਿਲਾਂ ਵੀ ਕਹਿ ਚੁੱਕਿਆ ਕਿ ਅੱਜ ਦੀ ਡੇਟ ਚ ਇਨਵਾਈਟਸ ਬਹੁਤ ਲੋ ਆ ਰਹੇ ਨੇ, ਤੁਹਾਨੂੰ ਵੇਟ ਕਰਨੀ ਪੈ ਸਕਦੀ ਆ, ਬਟ ਤੁਸੀਂ 80 ਪੁਆਇੰਟ ਆ ਵੈਰੀ ਗੁੱਡ ਪੁਆਇੰਟਸ ਫੋਰ ਟ੍ਰੇਡ, ਸੋ ਉਮੀਦ ਰੱਖੋ ਕਿ ਤੁਹਾਨੂੰ ਫਿਊ ਮੰਥਸ ਚ ਸੁਣਨ ਚ ਮਿਲ ਸਕਦਾ ਇਨਵੀਟੇਸ਼ਨ, ਲੇਕਿਨ ਆਲ ਡਿਪੈਂਡ ਸਕੀਮਸ ਕਿੱਦਾਂ ਆਉਂਦੇ ਆ, ਕੀ ਗਵਰਨਮੈਂਟ ਪਾਲਿਸੀ ਕੀ ਆ ਅੱਜ ਦੀ ਡੇਟ ਚ, ਜਿੱਦਾਂ ਮੈਂ ਕਿਹਾ ਕਿ ਹੈਲਥ ਕੇਅਰ ਪ੍ਰੋਫੈਸ਼ਨਲਸ ਟੋਪ ਪ੍ਰਾਇਰਟੀ ਦੇ ਆ, ਆਪਾਂ ਨੂੰ ਥੋੜੀ ਵੇਟ ਕਰਨੀ ਪੈ ਸਕਦੀ ਹੈ, ਬਟ ਬਟ ਅਗੇਨ ਤੁਹਾਡੇ ਪੀਸ ਆਫ ਮਾਈਂਡ ਲਈ ਤੁਹਾਡੇ ਪੁਆਇੰਟਸ ਕਾਫੀ ਚੰਗੇ ਆ
ਜੀ। ਰਾਜਨ ਢਿੱਲੋਂ ਅੱਗੇ ਸਾਡੇ ਨਾਲ ਬਣੇ ਹੋਏ ਨੇ ਫੇਸਬੁੱਕ ਜ਼ਰੀਏ, ਉਹਨਾਂ ਦਾ ਸਵਾਲ ਸ਼ਾਮਲ ਕਰਦੇ ਆ। ਇਹ ਪੁੱਛਣਾ ਚਾਹੁੰਦੇ ਨੇ, ਕਹਿੰਦੇ ਸਰ ਕੰਬਾਈਂਡ ਡਿਪੈਂਡੈਂਟ ਵੀਜ਼ਾ ਦੀ ਕੋਈ ਇਨਫੋਰਮੇਸ਼ਨ ਹੈ ਇਸ ਵੇਲੇ?
ਕੰਬਾਈਂਡ ਡਿਪੈਂਡੈਂਟ, ਮੈਂ ਪਲੀਜ਼ ਥੋੜਾ ਰਾਜਨ ਜੀ ਥੋੜਾ ਐਲੈਬੋਰੇਟ ਕਰ ਦੋ, ਸਟੂਡੈਂਟ ਡਿਪੈਂਡੈਂਟ ਦੀ ਗੱਲ ਕਰ ਰਹੇ ਹਾਂ ਤੁਸੀਂ ਜਾਂ ਮੋਸਟ ਪ੍ਰੋਬਬਲੀ ਤੁਸੀਂ ਸਟੂਡੈਂਟ ਡਿਪੈਂਡੈਂਟ ਦੀ ਗੱਲ ਕਰ ਰਹੇ ਹਾਂ, ਬਟ ਕਿਹੜੀ ਇਨਫੋਰਮੇਸ਼ਨ ਤੁਸੀਂ ਚਾਹੁੰਦੇ ਹਾਂ ਪਲੀਜ਼ ਥੋੜਾ ਕਲੈਰੀਫਾਈ ਕਰ ਦੋ ਤੇ ਮੈਂ ਬੈਟਰ ਹੋਊਂਗਾ, ਮੇਰੇ ਲਈ ਬੈਟਰ ਹੋਊਗਾ ਕਿ ਮੈਂ ਆਨਸਰ ਦੇ ਪਾਵਾਂ
ਜੀ। ਰਾਜਨ ਹੋਰਾਂ ਦਾ ਜਿਹੜਾ ਸਵਾਲ ਹੈ ਜ਼ਰੂਰ ਬਾਅਦ ਚ ਸ਼ਾਮਲ ਕਰਦੇ ਹਾਂ ਜੇਕਰ ਤੁਸੀਂ ਵਿਸਥਾਰ ਦੇ ਵਿੱਚ ਸਾਨੂੰ ਭੇਜ ਦਿਓ। ਰਾਜਨ ਜੀ ਇਸ ਤੋਂ ਬਾਅਦ ਰਾਕੇਸ਼ ਧਵਨ ਸਾਡੇ ਨਾਲ ਜੁੜੇ ਨੇ। ਰਿਸ਼ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਪਲੀਜ਼ ਟੈਲ 173 ਜੀ 173 ਪ੍ਰੋਸੈਸਿੰਗ ਟਾਈਮ ਇੰਡੀਆ ਤੋਂ ਸਵਾਲ ਕਰ
again india se hove kiton hove aaj di date se there are no i mean hardly any average processing time jehde hage ne
ji
ano main dassan te da exact processing does da aaj di date se dassna bahut mushkil hai
ji। ਇਸ ਤੋਂ ਬਾਅਦ ਅਗਲਾ ਸਵਾਲ ਪਰਮਿੰਦਰ ਸਿੰਘ ਧੰਨਵਾਦ ਵੀ ਕਰ ਰਹੇ ਨੇ, ਸ਼ਾਇਦ ਇਹਨਾਂ ਨੇ ਪਹਿਲਾਂ ਵੀ ਇੱਕ ਸਵਾਲ ਪੁੱਛਿਆ ਸੀਗਾ ਔਰ ਥੈਂਕ ਯੂ ਸਰ, ਕਹਿੰਦੇ ਫਾਰ ਦਾ ਸੁਜੈਸ਼ਨ ਐਂਡ ਟਾਈਮ, ਕੈਨ ਯੂ ਪਲੀਜ਼ ਸੁਜੈਸਟ ਮੀ ਅ ਟ੍ਰੇਡ ਕੋਰਸ ਇਨ ਹੈਲਥ ਆਕੂਪੇਸ਼ਨ ਔਰ ਅ ਗੁੱਡ ਟ੍ਰੇਡ ਕੋਰਸ ਵਿਦ ਹਾਈ ਪੀ ਆਰ ਪ੍ਰੋਬੇਬਿਲਿਟੀ।
ਦੇਖੋ ਇਹ ਕਾਫੀ ਡਿਬੇਟੇਬਲ ਆ, ਅਗਰ ਮੈਂ ਤੁਹਾਨੂੰ ਇੱਕ ਪਰਟੀਕੁਲਰ ਟ੍ਰੇਡ ਜਾਂ ਕੋਰਸ ਦਾ, ਡਿਪੈਂਡ ਕਰਦਾ ਤੁਹਾਡਾ ਬੈਕਗਰਾਉਂਡ ਕੀ ਆ, ਠੀਕ ਹੈ। ਹੁਣ ਟ੍ਰੇਡ ਕੋਰਸ ਜੇ ਆਪਾਂ ਗੱਲ ਕਰੀਏ, ਬਹੁਤ ਜਾਣੇ ਅੱਜ ਦੀ ਡੇਟ ਚ ਇਨਰੋਲਡ ਨਰਸਿਸ ਜਾਂ ਬੈਚਲਰਸ ਆਫ ਨਰਸਿੰਗ ਉਹ ਚ ਇਨਰੋਲ ਕਰ ਰਹੇ ਨੇ। ਰੀਜ਼ਨ ਉਹਦਾ ਓਬੀਅਸ ਆ ਕਿ ਕੁਝ ਸਾਲਾਂ ਤੱਕ ਉਮੀਦ ਹੈ ਕਿ ਨਰਸਿਸ ਦੀ ਡਿਮਾਂਡ ਕਾਫੀ ਹਾਈ ਰਹੂਗੀ, ਸਪੈਸ਼ਲੀ ਆ COVID-19 ਕਰਕੇ। ਸੋ ਡਿਪੈਂਡ ਕਰਨਾ ਪਰਮਿੰਦਰ ਜੀ, ਇਹ ਚ ਕਈ ਫੈਕਟਰਸ ਨੇ ਰੈਦਨ, ਹੁਣ ਅਗੇਨ ਡਿਪੈਂਡ ਕਰਦਾ ਤੁਸੀਂ ਪਹਿਲਾਂ ਕੀ ਕੀਤਾ, ਠੀਕ ਹੈ, ਉਹਦੇ ਨਾਲ ਰਿਲੇਟਡ ਹੈਗਾ ਜਾਂ ਕੋਰਸ ਹੈਗਾ ਜਾਂ ਨਹੀਂ ਹੈਗਾ, ਕਿਉਂਕਿ ਤੁਸੀਂ ਜੇ ਸਟੂਡੈਂਟ ਵੀਜ਼ਾ ਅੱਗੇ ਲੈਣਾ ਤਾਂ ਓਬਵੀਅਸਲੀ ਉਹ ਕੋਰਸ ਅਗਰ ਰਿਲੇਟਡ ਨਹੀਂ ਤਾਂ ਡਿਪਾਰਟਮੈਂਟ ਓਬਵੀਅਸਲੀ ਤੁਹਾਨੂੰ ਕੁਐਸਚਨਸ ਜਾਂ ਇਨਵੈਸਟੀਗੇਸ਼ਨਸ ਜ਼ਿਆਦਾ ਕਰੂਗਾ। ਪੀ ਆਰ ਪ੍ਰੋਬੈਬਿਲਿਟੀ ਅਗੇਨ ਬੜਾ ਹੀ ਵਾਈਡ ਕੁਐਸਚਨ ਆ, ਬਹੁਤ ਵਾਈਡ ਕੁਐਸਚਨ ਹੈ
ਜੀ।
ਮੈਂ ਹੁਣੇ ਗੱਲ ਕੀਤੀ ਜਿਹੜੇ ਟ੍ਰੇਡਸ ਨੇ, ਅਗਰ ਉਹਨਾਂ ਦੇ 80 ਪੁਆਇੰਟਸ ਸਿਕਿਓਰ ਕਰਦੇ ਨੇ ਤਾਂ ਉਹਨਾਂ ਦੇ ਚਾਂਸਿਸ ਕਾਫੀ ਹਾਈ ਨੇ। ਨਰਸਿੰਗ ਦੀ ਡਿਮਾਂਡ ਕਾਫੀ ਹਾਈ ਆ, ਜੇ ਤੁਸੀਂ ਹੈਲਥ ਸਰਵਿਸਿਜ਼ ਨਾਲ ਜੁੜਨਾ ਚਾਹੁੰਦੇ ਆ ਜਾਂ ਹੈਲਥ ਪਾਸਵੇ ਚੁਣਨਾ ਚਾਹੁੰਦੇ ਆ, ਵੱਧ ਜਾਂਦਾ। ਇਹ ਡਿਪੈਂਡ ਕਰਦਾ ਕਿ ਤੁਹਾਡੀ ਪ੍ਰੋਫਾਈਲ ਕੀ ਆ, ਰੈਦਰ ਦੈਨ ਮੈਂ ਤੁਹਾਨੂੰ 10 ਕੋਰਸਿਸ ਦੱਸ ਸਕਦਾ ਜਿਹੜਾ ਲੀਡ ਟੂ ਪੀ ਆਰ ਹੋ ਸਕਦੇ ਆ, ਲੇਕਿਨ ਤੁਹਾਡਾ ਬੈਕਗਰਾਉਂਡ ਕੀ ਆ ਉਹ। ਹੁਣ ਮੈਂ ਸ਼ੈਫ ਨੂੰ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਨਰਸਿੰਗ ਚ ਇਨਰੋਲ ਕਰ ਲਓ, ਰਾਈਟ, ਹਾਲਾਂਕਿ ਕਈ ਜਾਣੇ ਕਰਦੇ ਆ, ਬਟ ਤੁਹਾਨੂੰ ਪ੍ਰੋਬਲਮ ਤੁਹਾਡੇ ਸਟੂਡੈਂਟ ਵੀਜ਼ਾ ਚ ਹੋਊਗੀ ਜੇ ਤੁਸੀਂ ਜੀ ਟੀ ਦੀ ਸਬਮਿਸ਼ਨ ਪਾਓਗੇ, ਠੀਕ ਹੈ। ਸੋ ਸ਼ੋਰਟ ਆਨਸਰ ਇਹ ਆ ਕਿ ਹੈਲਥ ਨਾਲ ਰਿਲੇਟਡ ਨਰਸਿੰਗ ਅੱਜ ਦੀ ਡੇਟ ਚ ਡਿਮਾਂਡ ਚ
ਜੀ। ਜੀ ਬਿਲਕੁਲ। ਸੋ ਇਸ ਤੋਂ ਬਾਅਦ ਸਾਡੇ ਨਾਲ ਨੇਹਾ ਕੌਸ਼ਲ ਜੁੜੇ ਨੇ, ਹੈਲੋ ਕਹਿ ਰਹੇ ਨੇ, ਸਵਾਲ ਇਸ ਤੋਂ ਥੋੜਾ ਜਿਹਾ ਬਾਅਦ ਚ ਲੈਣੇ ਇਹਨਾਂ ਦਾ। ਜੋਹਨ ਗਰਗ ਉਸ ਤੋਂ ਪਹਿਲਾਂ ਸਾਡੇ ਨਾਲ ਜੁੜੇ ਨੇ, ਪਹਿਲਾਂ ਤਾਂ ਧੰਨਵਾਦ ਕਰ ਰਹੇ ਨੇ ਤੁਹਾਡਾ ਜਵਾਬ ਦੇ ਲਈ ਔਰ ਨਾਲ ਹੀ ਨਾਲ ਦੱਸ ਰਹੇ ਨੇ, ਕਹਿੰਦੇ ਆਈ ਆਲਰੇਡੀ ਸੈਂਟ ਐਨ ਈਮੇਲ 15 ਡੇਜ਼ ਅਗੋ ਬਟ ਨੋ ਰਿਸਪੋਂਸ, ਕਹਿੰਦੇ ਕੈਨ ਆਈ ਸੈਂਡ ਅਗੇਨ ਈਮੇਲ ਐਂਡ ਇਜ਼ ਦੇਅਰ ਐਨੀ ਹਾਰਮ ਸੈਂਡਿੰਗ ਅਗੇਨ ਐਜ਼ ਮਾਈ ਮੈਡੀਕਲ ਐਕਸਪਾਇਰਿੰਗ ਔਨ 19th।
ਇਹ ਵੀ ਥੋੜੀ ਮਿਸਅੰਡਰਸਟੈਂਡਿੰਗ ਮੈਂ ਕਲੀਅਰ ਕਰਦਾ, ਅਗਰ ਤੁਸੀਂ ਡਿਪਾਰਟਮੈਂਟ ਤੋਂ ਬਾਰ ਬਾਰ ਜਵਾਬ ਮੰਗਦੇ ਆ ਤੇ ਇਹ ਨਹੀਂ ਕਿ ਤੁਹਾਡਾ ਨੈਗੇਟਿਵ ਆਨਸਰ ਆਊਗਾ, ਠੀਕ ਹੈ। ਤੁਸੀਂ ਜ਼ਰੂਰ ਉਹਨਾਂ ਨੂੰ ਸੈਕਿੰਡ ਈਮੇਲ ਭੇਜ ਸਕਦੇ ਹੋ, ਪਰ ਜਿੱਦਾਂ ਮੈਂ ਆਪਣੇ ਪਹਿਲੇ ਆਨਸਰ ਜੋ ਮੈਂ ਕਿਹਾ ਕਿ ਚਾਂਸਿਸ ਬਹੁਤ ਘੱਟ ਰਹਿ ਗਏ ਆ, ਠੀਕ ਹੈ। ਤੁਸੀਂ ਜ਼ਰੂਰ ਉਹਨਾਂ ਨੂੰ ਈਮੇਲ ਭੇਜੋ, ਠੀਕ ਹੈ, ਤੇ ਕੰਪੈਲਿੰਗ ਜਿੱਦਾਂ ਵਨ ਲਾਈਨਰ ਨਾ ਬਣਾ ਕੇ ਪੂਰਾ ਐਕਸਪਲੇਨ ਕਰੋ ਕਿ ਕੀ ਪ੍ਰੋਬਲਮ ਹੈ COVID-19 ਦੀ ਐਂਡ ਇਸ਼ੂਜ਼। ਮੈਂ ਇਹ ਵੀ ਰਿਕੁਐਸਟ ਕਰੂੰਗਾ ਜੌਨ ਜੀ ਕਿ ਤੁਸੀਂ 131-881 ਚ ਰਿੰਗ ਕਰਕੇ ਵੀ ਇੱਕ ਵਾਰ ਆਪਣੀ ਜਿਹੜੀ ਸਿਚੁਏਸ਼ਨ ਹੈ ਉਹ ਡਿਸਕਸ ਕਰਕੇ ਉਹਨਾਂ ਨੂੰ ਕਹੋ ਕਿ ਕੇਸ ਆਫਿਸਰ ਲਈ ਉਹ ਨੋਟਸ ਪਾ ਦੇਣ ਕਿ ਇਸ ਰੀਜ਼ਨ ਲਈ ਮੈਂ ਕਹਿ ਰਿਹਾ ਕਿ ਡਿਸੀਜਨ ਜਿਹੜਾ ਜਲਦੀ ਦਿੱਤਾ ਜਾਵੇ। ਠੀਕ ਹੈ, ਐਸ ਆਈ ਸੈਡ ਕਿ ਗਾਰੰਟੀਜ਼ ਨਹੀਂ ਆ, ਟਾਈਮ ਬੜਾ ਸ਼ੋਰਟ ਹੈ ਤੁਹਾਡਾ, ਲੇਕਿਨ ਬੈਸਟ ਤੁਸੀਂ ਜੋ ਕਰ ਸਕਦੇ ਆ ਈਮੇਲ ਤੇ ਕੰਟੈਕਟ, ਤਾਂ ਕਿ ਕੇਸ ਆਫਿਸਰ ਤੱਕ ਇਹ ਇਨਫੋਰਮੇਸ਼ਨ ਪਹੁੰਚ ਜਾਵੇ ਕਿ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਉਹ ਡਿਸਾਈਡ ਅਰਲੀ ਕਰਨੀ ਜ਼ਰੂਰੀ ਕਿਉਂ।
ਜੀ ਅੱਗੇ ਨੇਹਾ ਕੌਸ਼ਲ ਜੁੜੇ ਨੇ, ਨੇਹਾ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਆ। ਕਹਿੰਦੇ ਸਰ, ਆਈ ਹੈਵ ਡਨ ਬੈਚਲਰਸ ਇਨ ਨਰਸਿੰਗ ਫਰੋਮ ਇੰਡੀਆ ਐਂਡ ਮਾਸਟਰਸ ਇਨ ਪਬਲਿਕ ਹੈਲਥ ਫਰੋਮ ਡੀਕਨ। ਆਈ ਹੈਵ ਆਲਸੋ ਡਨ ਬ੍ਰਿਜਿੰਗ ਪ੍ਰੋਗਰਾਮ ਇਨ ਨਰਸਿੰਗ ਨਾਟੀ ਕਲੀਅਰਡ PTE 7-8 ਸਕਿੱਲ ਅਸੈਸਮੈਂਟ ਡਨ, ਕਰੰਟਲੀ ਹੈਵਿੰਗ 70 ਪੁਆਇੰਟਸ। ਸਰ, PR ਦੀ ਵਿਕਟੋਰੀਆ ਦੇ ਵਿੱਚ ਕੀ ਚਾਂਸ ਨੇ? ਐਂਡ ਵਨ ਮੋਰ ਥਿੰਗ, ਮਾਈ TR ਇਜ਼ ਐਕਸਪਾਇਰਿੰਗ ਇਨ ਅਪ੍ਰੈਲ 2021, ਸ਼ੁਡ ਆਈ ਵੇਟ ਫਾਰ 190 ਟੂ ਓਪਨ ਔਰ ਸ਼ੁਡ ਆਈ ਆਸਕ ਮਾਈ ਇੰਪਲੋਇਰ ਫਾਰ ਸਪੋਂਸਰਸ਼ਿਪ? Also, please suggest what other visa I am eligible for.
ਮੈਂ ਜੀ, ਸਭ ਤੋਂ ਵਧੀਆ ਗੱਲ ਤੇ ਇਹ ਆ ਕਿ ਤੁਸੀਂ ਹੈਲਥ ਪ੍ਰੋਫੈਸ਼ਨਲ ਤੇ ਨਰਸਿੰਗ ਨਾਲ ਰਿਲੇਟਡ ਜੇ ਤੁਹਾਡੇ ਪੁਆਇੰਟਸ ਵੀ ਠੀਕ ਠਾਕ ਨੇ, 70 ਪੁਆਇੰਟਸ। ਹੁਣ ਤੁਹਾਡਾ ਕੁਸ਼ਚਨ ਇਹ ਪਹਿਲਾਂ ਕਿ ਮੈਂ 190 ਲਈ ਵੇਟ ਕਰਾਂ ਜਾਂ ਨਹੀਂ। ਤੁਸੀਂ ਕੁਆਲੀਫਾਈ 491 ਜਾਂ 190 ਦੋਵਾਂ ਲਈ ਹੋਵੋਗੇ, ਲੇਕਿਨ ਬੈਟਰ ਮੇਰੀ ਐਡਵਾਈਸ ਇਹ ਹੈ ਕਿ 190 ਲਈ ਪਲੀਜ਼ ਤੁਸੀਂ ਵੇਟ ਜ਼ਰੂਰ ਕਰੋ। ਠੀਕ ਹੈ, ਤੁਹਾਡੀ TR ਐਕਸਪਾਇਰ ਹੋਣ ਨੂੰ ਹਲੇ ਟਾਈਮ ਹੈਗਾ ਹੈ, ਘੱਟੋ ਘੱਟ ਤੁਹਾਡੇ ਕੋਲ 9-10 ਮੰਥਸ ਤੁਹਾਡੇ ਕੋਲ ਪਏ ਆ। ਠੀਕ ਆ, ਬੈਟਰ ਹੈ 190 ਲਈ ਤੁਸੀਂ ਅਪਲਾਈ ਕਰੋ। ਆਮ ਨੋਟ ਚੁਆਈ ਹਲੇ ਪਾਈ ਆ ਜਾਂ ਨਹੀਂ ਆ, ਤੁਹਾਡਾ ਕ੍ਰਾਈਟੇਰੀਆ ਆਲਮੋਸਟ ਮੈਟ ਆ। ਨਰਸਿਸ ਨੂੰ ਅੱਜ ਦੀ ਡੇਟ ਚ ਹਰ ਸਟੇਟ ਪ੍ਰਾਇਰਟੀ ਦੇ ਰਿਹਾ, ਸੋ ਆਪਸ਼ਨ ਤੁਹਾਡੇ ਕੋਲ 491 ਦੀ ਆ, 190 ਦੀ ਆ। ਇੰਪਲੋਇਰ ਸਪੋਂਸਰਸ਼ਿਪ, ਅਗਰ ਤੁਹਾਡਾ ਇੰਪਲੋਇਰ ਬਹੁਤ ਵਿਲਿੰਗ ਆ ਸਪੋਂਸਰ ਕਰਨ ਲਈ, ਤੁਸੀਂ ਉਹ ਵੀ ਦੇਖ ਸਕਦੇ ਆ। ਬਟ ਮੇਰੀ ਐਕਸਪੀਰੀਅੰਸ ਤੋਂ ਹਮੇਸ਼ਾ ਇਹ ਬੈਟਰ ਰਿਹਾ ਹੈ, ਲਾਈਕ ਕਲਾਇੰਟਸ ਲਈ ਇਹ ਬੈਟਰ ਰਿਹਾ ਹੈ ਕਿ ਤੁਸੀਂ ਹਮੇਸ਼ਾ 190 ਤੇ 491, ਚਲੋ 491 ਆਪਾਂ ਛੱਡ ਦਈਏ ਕਿਉਂਕਿ ਤੁਸੀਂ ਸਟੱਕ ਹੋ ਜਾਂਦੇ ਆ ਰੀਜਨਲ ਏਰੀਆ ਨਹੀਂ, ਬਟ 190 ਤੁਹਾਡੇ ਲਈ ਬੈਸਟ ਆਪਸ਼ਨ ਇਹ ਹੋਊਗਾ ਕਿ ਤੁਸੀਂ ਕਿਸੇ ਇੰਪਲੋਇਰ ਤੇ ਡਿਪੈਂਡੈਂਟ ਨਹੀਂ ਹੋਗੇ। ਠੀਕ ਆ, ਸੋ ਪਲੀਜ਼ ਵੇਟ ਫੋਰ 190, ਤੁਹਾਡੀ ਇਨਵੀਟੇਸ਼ਨ ਹੋਣ ਦੇ ਚਾਂਸਿਸ ਵੀ ਕਾਫੀ ਆਏ ਨੇ
ਜੀ। ਇਸ ਤੋਂ ਬਾਅਦ JGDID ਤੋਂ ਦੁਬਾਰਾ ਸਾਡੇ ਨਾਲ ਅਗਲੇ ਸੱਜਣ ਜੁੜੇ ਨੇ। ਕਹਿੰਦੇ, ਜਿਵੇਂ ਕਿ ਮੈਂ ਮੈਨਸ਼ਨ ਕੀਤਾ ਕਿ ਦੋ ਵਾਰ 489A ਵਿਨ ਕੀਤੀ ਹੈ, ਜੁਲਾਈ 2017 ਵਿਚ 65 ਪੁਆਇੰਟਸ ਤੇ ਫਾਈਲ ਲਾਂਚ ਕੀਤੀ ਸੀ, ਬਟ ਐਕਸਪੀਰੀਅੰਸ 3 ਸਾਲ ਤੋਂ 1 ਮੰਥ ਘੱਟ ਗਿਆ ਸੀ। ਬਟ ਹੁਣ ਅਸੀਂ AAT ਵਿਚ ਐਕਸਪਲੇਨ ਕੀਤਾ ਹੈ ਕਿ ਉਸ ਟਾਈਮ 60 ਪੁਆਇੰਟਸ ਤੇ ਫਾਈਲ ਲਾਂਚ ਕਰ ਸਕਦੇ ਸੀ, ਪਲੱਸ ਅਸੀਂ NTEOE ਤੋਂ ਲੈਟਰ ਵੀ ਪ੍ਰੋਵਾਈਡ ਕਰਵਾਈ ਸੀ ਕਿ ਅਗਰ ਅਸੀਂ 60 ਪੁਆਇੰਟਸ ਤੇ ਵੀ EOI ਲਾਂਚ ਲਾਂਚ ਕਰਦੇ ਹਾਂ ਤਾਂ ਸਾਨੂੰ ਅਪਰੂਵਲ ਮਿਲ ਜਾਣੀ ਸੀ ਫਰੋਮ ਨਾਰਦਰਨ ਟੈਰੀਟਰੀ ਡਿਪਾਰਟਮੈਂਟ, ਫਰੋਮ NT, ਮੇਰੇ ਖਿਆਲ ਦੇ ਵਿਚ ਨਾਰਦਰਨ ਟੈਰੀਟਰੀ ਦੀ ਗੱਲ ਕਰ ਰਹੇ ਨੇ ਡਿਪਾਰਟਮੈਂਟ। ਅਸੀਂ ਸਰ 2013 ਤੋਂ NT ਵਿਚ ਰਹਿ ਰਹੇ ਹਾਂ ਤੇ ਕੰਮ ਕਰ ਰਹੇ ਹਾਂ। ਹੁਣ ਦੋ ਵਾਰ ਕਹਿੰਦੇ AT ਵਿਨ ਕਰਨ ਤੋਂ ਬਾਅਦ 3rd time ਫਾਈਲ ਇਮੀਗ੍ਰੇਸ਼ਨ ਵਿਚ ਹੈ ਐਜ ਸ਼ੈਫ ਮੈਨੇਜਰ। ਸਰ, ਕੀ ਡਿਸੀਜਨ ਕਹਿੰਦੇ ਹੋਊਗਾ ਡਿਪਾਰਟਮੈਂਟ ਦਾ ਪਲੀਜ਼? ਇਨ੍ਹਾਂ ਦੇ ਬਾਰੇ ਪਹਿਲਾਂ ਵੀ ਮੈਨੂੰ ਲੱਗਦਾ ਕਾਫੀ ਵਿਸਥਾਰ ਚ
ਦੱਸਿਆ। ਸਭ ਤੋਂ ਪਹਿਲੀ ਚੀਜ਼, AAT ਨੇ ਅਗਰ 2nd time ਤੁਹਾਡਾ ਜਿਹੜਾ ਡਿਸੀਜਨ ਹੈ ਉਹ ਰੈਮਿਟ ਕੀਤਾ ਹੈ ਤੇ ਚਾਂਸਿਸ ਹਾਈ ਆ ਕਿ ਤੁਹਾਨੂੰ ਵੀਜ਼ਾ ਉਹ ਦੇਣਗੇ। ਠੀਕ ਹੈ, ਮੇਰੇ ਕਹਿਣ ਦਾ ਮਤਲਬ ਇਹ ਸੀ ਲਾਸਟ ਟਾਈਮ ਵੀ ਕਿ ਜਿਹੜੀ ਰਿਕੁਐਸਟ ਹੁਣ ਆਵੇ ਤੁਹਾਨੂੰ ਤੋਂ, ਮੇਕ ਸ਼ੋਰ ਕਿ ਤੁਸੀਂ ਪ੍ਰੋਪਰਲੀ ਉਹਨੂੰ ਐਡਰੈਸ ਕਰੋ ਤਾਂ ਕਿ ਉਹ ਫਿਰ ਰਿਫਿਊਜ਼ਲ ਵੱਲ ਨਾ ਜਾਵੇ। ਠੀਕ ਹੈ, ਤੁਹਾਡਾ ਕੇਸ ਏਦਾਂ ਦਾ ਕੇਸ ਹੈ ਜਿਹੜਾ ਮੈਂ ਅਨਫੋਰਚੁਨੇਟਲੀ ਪ੍ਰੋਗਰਾਮ ਤੇ ਡਿਸਕਸ ਅਗਰ ਕਰਨ ਜਾਵਾਂ ਤੇ ਘੱਟੋ ਘੱਟ 30-40 ਮਿੰਟ ਦੀ ਡਿਸਕਸ਼ਨ ਆ। ਠੀਕ ਹੈ, ਸਮਰੀ ਸਿਰਫ ਤੁਹਾਡੀ ਕੇਸ ਮੈਂ ਦਊਂਗਾ ਕਿ 3rd time ਅਗਰ ਵਾਪਸ ਆ ਰਹੀ ਆ ਫਾਈਲ ਇਮੀਗ੍ਰੇਸ਼ਨ ਕੋ, AAT ਨੇ ਰਿਮਿਟ ਕੀਤਾ ਹੈ ਕੇਸ, ਚਾਂਸਿਸ ਘੱਟ ਆ ਕਿ ਡਿਪਾਰਟਮੈਂਟ ਫਿਰ ਤੁਹਾਨੂੰ ਰਿਫਿਊਜ਼ਲ ਦੇਵੇ, ਪਰ ਤੁਸੀਂ ਪਲੀਜ਼ ਜਿਹੜਾ ਜਿਹੜੀ ਰਿਕੁਐਸਟ ਹੋਊਗੀ ਉਹਨੂੰ ਐਡਰੈਸ ਕਰੋ ਚੰਗੀ ਤਰ੍ਹਾਂ ਜਿਹੜੀ ਡਿਪਾਰਟਮੈਂਟ ਤੋਂ ਰਿਕੁਐਸਟ ਆਊਗੀ।
ਜੀ, ਇਸ ਤੋਂ ਬਾਅਦ ਨੇਹਾ ਕੌਸ਼ਲ ਹੀ ਦੁਬਾਰਾ ਜੁੜੇ ਨੇ ਤੇ ਨੇਹਾ ਪੁੱਛਣਾ ਚਾਹ ਰਹੇ ਨੇ, ਸਰ ਕਹਿੰਦੇ ਇਟਸ ਬੀਨ ਅ ਵਾਈਲ। ਜੀ,
ਮੈਂ ਇਹਨਾਂ ਨੂੰ ਮੇਰੇ ਧਿਆਨ ਚ ਜਸਟ ਆਈ ਆ ਕਿ ਤੁਸੀਂ ਪਲੀਜ਼ ਅਗਰ 3 ਸਾਲ ਵੇਟ ਕੀਤੀ ਆ ਤੇ ਜਦੋਂ ਆਪਾਂ ਪ੍ਰੋਜੈਕਟ ਤੇ ਆਪਾਂ ਨੂੰ ਜ਼ਰੂਰ ਇਹ ਧਿਆਨ ਰੱਖਦਾ ਹੈ ਕਿ ਇਹ ਡਿਸੀਜਨ ਕਿਸੇ ਵੀ ਵੇ ਜਾ ਸਕਦਾ ਹੈ ਤੇ ਪਲੀਜ਼ ਆਪਣੇ ਦੂਜੇ ਸਕਿੱਲ ਮਾਈਗ੍ਰੇਸ਼ਨ ਦੇ ਆਪਸ਼ਨ ਜ਼ਰੂਰ ਓਪਨ ਰੱਖੋ। ਫਾਰ ਐਗਜ਼ਾਮਪਲ 491 ਜਾਂ 190, ਚਲੋ ਤੁਹਾਡੇ ਪੁਆਇੰਟਸ ਥੋੜੇ ਘੱਟ ਸੀ ਬਟ ਉਹ ਵੀ ਆਪਸ਼ਨ ਜ਼ਰੂਰ ਧਿਆਨ ਚ ਰੱਖੋ ਤਾਂ ਕਿ ਤੁਸੀਂ ਇੱਕ ਪਲਾਨ ਬੀ ਤੁਹਾਡੇ ਕੋਲ ਹੋਵੇ। ਤੁਹਾਡੀਆਂ ਇੰਨੀਆਂ ਰਿਫਿਊਜ਼ਲਸ ਹੋ ਚੁੱਕੀਆਂ ਹੈ, ਜਸਟ ਮੇਕ ਸ਼ੋਰ ਕਿ ਤੁਸੀਂ 491 ਵੱਲ ਵੀ ਧਿਆਨ ਦਿਓ।
ਜੀ ਬਿਲਕੁਲ। ਅੱਗੇ ਨੇਹਾ ਕੌਸ਼ਲ ਐਡ ਕਰ ਰਹੇ ਨੇ ਪਿਛਲੇ ਸਵਾਲ ਦੇ ਵਿੱਚ ਹੀ, ਕਹਿੰਦੇ ਇਟਸ ਬੀਨ ਅ ਵਾਈਲ ਆਈ ਲੌਸਟ EOI ਫਾਰ 190 ਬਟ ਹੈਵਨਟ ਗੋਟ ਐਨੀ ਰਿਸਪੌਂਸ ਯੈਟ। ਮੈਨੂੰ ਲੱਗਦਾ ਇਹਨਾਂ ਦਾ ਜਵਾਬ ਵੈਸੇ ਤੁਸੀਂ ਦੇ ਚੁੱਕੇ ਹੋ।
ਨੇਹਾ ਜੀ, ਬਟ ਮੈਂ ਕਿਉਂਕਿ 70 points ਇਸ ਕਰਕੇ ਦੇਖੋ, ਜਿਹੜੇ ਪਹਿਲੀ ਚੀਜ਼ ਹੈ ਕਿ ਵਿਕਟੋਰੀਅਨ ਗ੍ਰੈਜੂਏਟਸ ਨੂੰ ਓਬਵੀਅਸਲੀ ਪ੍ਰੈਫਰੈਂਸ ਮਿਲਦੀ ਆ। ਅਗਰ ਤੁਹਾਨੂੰ 190 ਤੋਂ ਫੋਰ ਅ ਵਾਈਲ, ਮੈਨੂੰ ਸਮਝ ਆ ਗਿਆ ਕਿ ਇਹਨਾਂ ਦੇ ਫਿਊ ਮੰਥਸ ਜਾਂ ਨੀਅਰਲੀ 1 year ਹੋ ਗਿਆ ਹੋਣਾ ਹੈ, ਅਗਰ ਸਾਨੂੰ ਨਹੀਂ ਆਇਆ ਇਨਵਾਈਟ ਤੇ 491 ਇਜ਼ ਨੋਟ ਅ ਬੈਡ ਆਪਸ਼ਨ। ਨਾਲੇ ਨੇਹਾ ਜੀ, ਤੁਹਾਡੇ ਕੋਲ ਇੰਪਲੋਈ ਸਪੋਂਸਰਸ਼ਿਪ ਦਾ ਵੀ ਆਪਸ਼ਨ ਹੈਗਾ। ਜਿੱਦਾਂ ਮੈਂ ਆਪਣੇ ਪਿਛਲੇ ਸੁਣਨ ਵਾਲਿਆਂ ਨੂੰ ਜਸਟ ਐਡਵਾਈਸ ਕਰ ਰਿਹਾ ਸੀ ਕਿ ਪਲਾਨ ਏ ਤੇ ਪਲਾਨ ਬੀ ਜ਼ਰੂਰ ਰੱਖੋ। ਅਗਰ ਤੁਹਾਡੀ 190 ਦੀ ਇਨਵਾਈਟ ਨਹੀਂ ਆਈ ਤੇ ਜ਼ਰੂਰੀ ਨਹੀਂ ਹੈ ਕਿ ਤੁਸੀਂ 491 ਦੀ EOI ਨਾ ਪਾਓ, ਜਾਂ ਫਿਰ ਤੁਸੀਂ ਇੰਪਲੋਈ ਸਪੋਂਸਰਸ਼ਿਪ ਦਾ ਆਪਸ਼ਨ ਨਾ। ਪਲੀਜ਼ ਮੇਕ ਸ਼ੋਰ ਕਿ ਤੁਸੀਂ ਸਾਰੇ ਆਪਸ਼ਨ ਆਪਣੇ ਆਪਣੇ ਹੈਂਡ ਚ ਰੱਖੋ, ਤਾਂ ਤੁਹਾਨੂੰ ਅਗਰ ਇੱਕ ਜਗ੍ਹਾ ਤੋਂ ਜਵਾਬ ਨਹੀਂ ਹੁੰਦਾ ਤਾਂ ਤੁਹਾਨੂੰ ਦੂਜਾ ਆਪਸ਼ਨ ਤੁਹਾਡੇ ਕੋਲ ਹੋਵੇ।
ਬਿਲਕੁਲ। ਅਗਲਾ ਸਵਾਲ ਸਤਪਾਲ ਸਿੰਘ ਹੋਰਾਂ ਦਾ ਸ਼ਾਮਲ ਕਰਦੇ ਹਾਂ, ਪੁੱਛਣਾ ਚਾਹ ਰਹੇ ਨੇ ਬੈਚਲਰ ਆਫ ਨਰਸਿੰਗ ਡਨ ਹੈ, ਓਨ 80 ਪੁਆਇੰਟਸ ਨੇ, ਐਨੀ ਚਾਂਸਿਸ ਫਾਰ 189? ਜੀ
ਦੇਖੋ, 189 ਮੇਲ ਹੀ ਨਰਸਿੰਗ ਪ੍ਰੋਫੈਸ਼ਨਲ ਰਹੀ ਆ, ਲੇਕਿਨ ਉਹ ਚ ਵੀ ਕੰਪੀਟੀਸ਼ਨ ਕਾਫੀ ਜ਼ਿਆਦਾ ਹੈ। ਸਤਪਾਲ ਜੀ, 189 ਦੀ EOI ਤੋਂ ਤੁਸੀਂ ਪਾਓ, ਬਟ 190 ਵੱਲ ਵੀ ਧਿਆਨ ਦਿਓ। ਪੁਆਇੰਟਸ ਆਰ ਵੈਰੀ ਗੁੱਡ, ਆਫਕੋਰਸ ਅਗਲੀ ਕਿ ਤੁਹਾਨੂੰ 189 ਤੇ ਇਨਵਾਈਟ ਆਊਗੀ, ਲੇਕਿਨ ਕੰਸਿਡਰਿੰਗ ਕਿ ਨਰਸਿਸ ਆਰ ਦੀ ਓਨਲੀ ਪ੍ਰੋਫੈਸ਼ਨ ਜਿਹਨਾਂ ਨੂੰ ਇਨਵਾਈਟ ਆ ਰਹੀ ਆ, ਚਾਂਸਿਸ ਆਰ ਹਾਈ, ਬਟ ਪਲੀਜ਼ ਲੁੱਕ ਐਟ ਵੈਸ ਵੈਲ।
ਜੀ, ਅਗਲਾ ਸਵਾਲ ਸ਼ਵੇਤਾ ਸ਼ਰਮਾ ਹੋਰਾਂ ਦਾ ਸ਼ਾਮਲ ਕਰਦੇ ਹਾਂ, ਸ਼ਵੇਤਾ ਵੀ ਫੇਸਬੁੱਕ ਜ਼ਰੀਏ ਸਾਡੇ ਨਾਲ ਜੁੜੇ ਨੇ। ਕਹਿੰਦੇ ਥੈਂਕ ਯੂ ਫਸਟ ਐਜ਼ ਆਈ ਗੋਟ ਯੂਰ ਐਡਵਾਈਸ ਫਾਰ ਕਨਕਰੰਟ ਕੋਰਸ ਇਨ ਜੂਨ, ਆਈ ਐਮ ਡੂਇੰਗ ਮਾਸਟਰਜ਼ ਇਨ ਪਬਲਿਕ ਹੈਲਥ ਐਡਵਾਂਸ ਇਨ ਸਿਡਨੀ ਅਲੋਂਗ ਵਿਦ ਮਾਈ ਬ੍ਰਿਜਿੰਗ ਪ੍ਰੋਗਰਾਮ ਫਾਰ ਇੰਟਰਨੈਸ਼ਨਲ ਨਰਸਿਸ, ਮਾਈ ਮਾਸਟਰਜ਼ ਵਿਲ ਫਿਨਿਸ਼ ਇਨ 2021 ਦਿਸੰਬਰ, ਸਰ ਕੁਡ ਯੂ ਪਲੀਜ਼ ਸੁਜੈਸਟ ਮੀ ਆਫਟਰ ਡੂਇੰਗ ਬ੍ਰਿਜਿੰਗ ਵਟ ਆਈ ਕੈਨ ਡੂ ਟੂ ਇਨਕਰੀਜ਼ ਮਾਈ PR ਚਾਂਸਿਸ।
ਸ਼ਵੇਤਾ ਜੀ, ਆਮ ਗਲੈਡ ਕਿ ਤੁਸੀਂ ਐਕਨੋਲੇਜ ਕੀਤੀ ਆ ਐਡਵਾਈਸ, ਸੋ ਥੈਂਕ ਯੂ ਸੋ ਮਚ। ਦੂਜੀ ਗੱਲ, ਅਗਰ ਤੁਸੀਂ ਰੇਡੀਓ ਤੇ ਵੀ ਐਡਵਾਈਸ ਤੇ ਤੁਸੀਂ ਸਟੈਪਸ ਲੈ ਰਹੇ ਆ, ਫੇਅਰ ਇਨਫ, ਮੈਨੂੰ ਕੋਈ ਉਹਦੇ ਤੋਂ ਉਹ ਨਹੀਂ ਆ, ਬਟ ਪਲੀਜ਼ ਮੈਨੂੰ ਪਰਸਨਲੀ ਰਿੰਗ ਕਰਕੇ ਵੀ ਤੁਸੀਂ ਆਪਣਾ ਕੇਸ ਡਿਸਕਸ ਕਰੋ। ਇਹ ਨਾ ਹੋਵੇ ਕਿ ਆਪਾਂ ਕੋਈ ਕੁਛ ਮਿਸ ਹੋ ਜਾਓ ਤੇ ਆਪਾਂ 2 ਸਾਲ ਦੇ ਐਂਡ ਚ ਸੋਚੀਏ ਕਿ ਆਪਾਂ ਸ਼ਾਇਦ ਕੁਛ ਮਿਸ ਕਰ ਗਏ ਆ। ਸੋ ਆਈ ਹੋਪ ਯੂ ਅੰਡਰਸਟੈਂਡ। ਦੂਜੀ ਗੱਲ, ਤੁਸੀਂ ਕੰਕਰੈਂਟ ਕੋਰਸ ਲੈ ਲਿਆ, ਤੁਸੀਂ ਇੰਟਰਨੈਸ਼ਨਲ ਨਰਸਿਸ ਦਾ ਕੋਰਸ ਕਰ ਰਹੇ ਹਾਂ, ਦੈਟਸ ਅਮੇਜ਼ਿੰਗ, ਸੋ ਰਾਈਟ ਟਰੈਕ ਤੇ ਹੋ ਤੁਸੀਂ, ਠੀਕ ਆ। ਮਾਸਟਰਸ ਤੁਹਾਡੀ ਫਿਨਿਸ਼ ਹੋਣੀ ਹੈ 2021 ਚ, ਤੁਹਾਨੂੰ ਓਬਵੀਅਸਲੀ 2 ਸਾਲ ਦਾ ਪੋਸਟ ਸਟੱਡੀ ਵਰਕ ਸਟ੍ਰੀਮ ਵੀਜ਼ਾ ਮਿਲੂਗਾ। ਸੁਜੈਸਟ ਮੀ ਫਾਰ ਡੂਇੰਗ ਬ੍ਰਿਜਿੰਗ ਐਂਡ ਵਟ ਡੂ ਆਈ ਇਨਕਰੀਜ਼ ਫਾਰ ਮਾਈ PR ਚਾਂਸਿਸ। ਸੋ PR ਚਾਂਸਿਸ ਲਈ ਸ਼ਵੇਤਾ ਜੀ, ਲਿਸਟ ਤਾਂ ਤੁਹਾਨੂੰ ਪਤਾ ਹੀ ਹੋਣੀ ਹੈ, ਮੈਂ ਥੋੜਾ ਵੇਰਵਾ ਦੇ ਦਾਂ। ਇੰਗਲਿਸ਼ ਸਪੋਟ ਆਪਣੀ 80 ਚ ਕਰੋ, ਨਾਟੀ ਦਾ ਐਗਜ਼ਾਮ ਜ਼ਰੂਰ ਦਿਓ, ਠੀਕ ਹੈ। ਆਪਣੇ ਜਿਹੜਾ ਐਕਸਪੀਰੀਅੰਸ ਆ, ਹੁਣ ਮੈਨੂੰ ਇਹ ਨਹੀਂ ਪਤਾ ਕਿ ਤੁਸੀਂ ਕਿਹੜੀ ਫੀਲਡ ਚ ਕੰਮ ਕਰ ਰਹੇ ਹਾਂ, ਬਟ ਆਪਣਾ ਐਕਸਪੀਰੀਅੰਸ ਵਧਾਉਣ ਦੀ ਕੋਸ਼ਿਸ਼ ਕਰੋ ਇੱਥੇ ਆਸਟ੍ਰੇਲੀਆ ਚ ਨਰਸਿੰਗ ਫੀਲਡ ਚ, ਤਾਂ ਕਿ ਤੁਹਾਨੂੰ ਐਕਸਟਰਾ ਪੁਆਇੰਟਸ ਮਿਲ ਸਕੇ। ਈਵਨ ਜਦੋਂ ਤੁਹਾਨੂੰ ਪੋਸਟ ਸਟੱਡੀ ਵਰਕ ਸਟ੍ਰੀਮ ਵੀਜ਼ਾ ਮਿਲੇ, ਉਸ ਚ ਤੁਸੀਂ ਫੁੱਲ ਟਾਈਮ ਆਪਣੀ ਫੀਲਡ ਚ ਕੰਮ ਕਰੋ। ਨਰਸਿੰਗ ਚ ਅੱਜ ਦੀ ਡੇਟ ਚ ਤੁਹਾਨੂੰ ਵੀ ਪਤਾ ਹੈ ਓਪਰਚੁਨਿਟੀਜ਼ ਕਿੰਨੀਆਂ ਹੈ ਇਨ ਟਰਮਸ ਆਫ ਵਰਕ, ਵਰਕ ਦੀ ਕੋਈ ਘਾਟ ਨਹੀਂ ਆ, ਠੀਕ ਆ। ਸੋ ਆਹ ਮੀਨ ਤੁਸੀਂ English ਦਾ standard ਵਧਾਓ, ਨਾ ਹੀ clear ਕਰੋ, ਆਪਣਾ work experience ਲਓ, definitely you'll be set for success. So good to hear ਕਿ ਤੁਸੀਂ right track choose ਕੀਤਾ. So best of luck.
ਜੀ, ਇਸ ਤੋਂ ਬਾਅਦ JGDID ਤੋਂ ਧੰਨਵਾਦ ਕਰ ਰਹੇ ਨੇ ਆਪਣੇ ਸਵਾਲ ਦੇ ਲਈ ਰਣਬੀਰ ਜੀ.
Most welcome, sir.
ਅਗਲਾ ਸਵਾਲ ਸ਼ਾਮਲ ਕਰਦੇ ਹਾਂ. ਸੁਖਦੀਪ ਸਾਡੇ ਨਾਲ ਜੁੜੇ ਨੇ, ਇਹ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਹੀ ਜੁੜੇ ਨੇ. ਪਹਿਲਾਂ ਤਾਂ ਧੰਨਵਾਦ ਕਰ ਰਹੇ ਨੇ ਤੁਹਾਡਾ. ਕਹਿੰਦੇ ਥੈਂਕ ਯੂ ਸਰ, ਆਈ ਹੈਵ ਵਨ ਮੋਰ ਕੁਐਸਚਨ. ਕੈਨ ਵੀ ਕਾਊਂਟ ਇਨਕਮ ਫਾਰ 191 ਵਾਈਲ ਵੀ ਆਰ ਔਨ ਬ੍ਰਿਜਿੰਗ ਵੀਜ਼ਾ ਐਂਡ ਆਈ ਅਪਲਾਈਡ ਫਾਰ 491 ਵੀਜ਼ਾ?
ਆਫਟਰ ਦ ਗ੍ਰਾਂਟ ਆਫ 491 ਵੀਜ਼ਾ ਵਾ, ਠੀਕ ਹੈ, ਜਦੋਂ ਤੁਹਾਨੂੰ ਗ੍ਰਾਂਟ ਹੋ ਜਾਵੇ ਫਿਰ ਤੁਸੀਂ 3 ਇਅਰਸ ਤੁਹਾਡੇ ਪੀਰੀਅਡ ਜਿਹੜਾ ਉਹ ਸ਼ੁਰੂ ਹੁੰਦਾ
ਜੀ. ਸੋ ਇਸ ਚੀਜ਼ ਦਾ ਸੁਖਦੀਪ ਜੀ ਧਿਆਨ ਰੱਖਣ ਦੀ ਲੋੜ ਹੈ. ਅੱਛਾ, ਇੱਕ ਹੋਰ ਜਿਹੜਾ ਤੁਹਾਡੇ ਤੋਂ ਰਣਬੀਰ ਜੀ ਪੁੱਛਣਾ ਚਾਹੁੰਦੀ ਸੀ ਕਿ ਅੱਜ ਕੱਲ ਕੁਛ ਸਕੈਮਰਸ ਜਿਹੜੇ ਆ ਉਹ ਵੀ ਕੁਛ ਇਹੋ ਜਿਹੀਆਂ ਕਾਰਵਾਈਆਂ ਕਰ ਰਹੇ ਨੇ ਕਿ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੇ ਨਾਮ ਦੇ ਉੱਤੇ ਲੋਕਾਂ ਨੂੰ ਕੁਛ ਇਹੋ ਜਿਹੀਆਂ ਇਨਵੈਸਟੀਗੇਸ਼ਨਸ ਉਹ ਭੇਜਦੇ ਆ, ਔਰ ਬਹੁਤ ਗਲਤ ਤਰੀਕੇ ਦੇ ਨਾਲ ਜਦੋਂ ਦੋਸਤਾਂ ਦੇ ਕੋਲ ਇਹੋ ਜਿਹੇ ਕੋਈ ਇਨਫੋਰਮੇਸ਼ਨ ਜਿਹੜੀ ਆ ਆਉਂਦੀ ਆ, ਤਾਂ ਕਿਉਂਕਿ ਚਿੰਤਾਵਾਂ ਤਾਂ ਪਰੇਸ਼ਾਨੀਆਂ ਸਮੱਸਿਆਵਾਂ ਜਿਹੜੀਆਂ ਪਹਿਲਾਂ ਹੀ ਬੜੀਆਂ ਵਧੀਆਂ ਹੋਈਆਂ, ਔਰ ਜਦੋਂ ਕੁਛ ਇਹੋ ਜਿਹਾ ਆਉਂਦਾ ਤਾਂ ਉਹਦੇ ਨਾਲ ਉਹਨਾਂ ਦੀਆਂ ਪਰੇਸ਼ਾਨੀਆਂ ਦੇ ਵਿੱਚ ਹੋਰ ਵਾਧਾ ਹੋ ਜਾਂਦਾ. ਕਿ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਲਈ ਜਾਂ ਆਪਣੇ ਇਹੋ ਜਿਹੜੇ ਸਕੈਮਰਸ ਤੋਂ ਬਚਾਅ ਕਰਨ ਦੇ ਲਈ ਤੁਸੀਂ ਕੋਈ ਟਿਪਸ ਜਿਹੜੀਆਂ ਉਹ ਦੇਣਾ ਚਾਹੋਗੇ?
ਟਿਪਸ ਸਭ ਤੋਂ ਪਹਿਲੀ ਹੈ ਕਿ ਇਸ ਦਾ ਸ਼ਿਕਾਰ ਤੁਸੀਂ ਸੁਣ ਕੇ ਸ਼ਾਇਦ ਤੁਹਾਨੂੰ ਹਾਸਾ ਆਵੇ ਕਿ ਹਫ਼ਤੇ ਪਹਿਲਾਂ ਮੈਨੂੰ ਕਾਲ ਆਇਆ, ਠੀਕ ਹੈ, ਕਿ ਅਸੀਂ ਡਿਪਾਰਟਮੈਂਟ ਆਫ ਹੋਮ ਅਫੇਅਰਸ ਤੋਂ ਬੋਲ ਰਹੇ ਹਾਂ, ਠੀਕ ਹੈ, ਤੇ ਸਾਡੀ ਫਾਲ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ. ਆਲਰਾਈਟ, ਚਲੋ ਮੈਂ ਪਤਾ ਤੇ ਮੈਨੂੰ ਪਹਿਲਾਂ ਤੁਸੀਂ ਕੀ ਆ, ਉਹਨਾਂ ਨੇ ਕਾਫੀ ਕਹਿ ਲਓ ਮਹਾਸਿਆਂ ਵਾਲੀਆਂ ਗੱਲਾਂ ਕੀਤੀਆਂ ਤੇ ਉਹਨਾਂ ਨੇ ਫੋਨ ਆਪੇ ਕੱਟਤਾ, ਠੀਕ ਹੈ. ਮੈਂ ਉਹਨਾਂ ਨੂੰ ਕੁਛ ਸਵਾਲ ਪੁੱਛੇ ਜਿਹਦੇ ਕਿ ਜਵਾਬ ਚਲੋ ਨਹੀਂ ਸੀ, ਬਟ ਇਹ ਬੜਾ ਹੀ ਸੀਰੀਅਸ ਮੈਟਰ ਹੈ ਕੋਰੋਨਾ ਵਾਇਰਸ ਕਰਕੇ. ਇਹਨਾਂ ਨੂੰ ਸਕੈਮਰਸ ਨੂੰ ਪਤਾ ਹੈ ਕਿ ਲੋਕੀ ਬਹੁਤ ਪਰੇਸ਼ਾਨ ਨੇ, ਠੀਕ ਹੈ, ਤੇ ਇਸ ਪਰੇਸ਼ਾਨੀ ਚ ਹੋਰ ਇੱਕ ਅਗਰ ਆਪਾਂ ਪੈਨਿਕ ਮੋਡ ਕ੍ਰੀਏਟ ਕਰਦੇ ਤੇ ਸ਼ਾਇਦ ਅਸੀਂ ਇਹਨਾਂ ਨੂੰ ਕੁਛ ਇਹਨਾਂ ਤੋਂ ਪੈਸੇ ਲੈ ਸਕੀਏ. ਪ੍ਰੋਬਲਮ ਇਹ ਹੈ ਕਿ ਤੁਹਾਨੂੰ ਕਾਲ ਹੁੰਦਾ ਹੈ, ਤੁਹਾਨੂੰ ਉਹ ਕਹਿੰਦੇ ਹੋਮ ਅਫੇਅਰਸ ਤੋਂ ਕਾਲ ਆ, ਕਈਆਂ ਨੂੰ ਆਇਆ ਹੋਣਾ ਸੁਣਨ ਵਾਲਿਆਂ ਨੂੰ, ਸਪੈਸ਼ਲੀ ਅੱਜ ਦੀ ਡੇਟ ਚ ਜ਼ਿਆਦਾ ਆਉਣ ਲੱਗ ਗਏ ਨੇ, ਤੇ ਉਹ ਤੁਹਾਨੂੰ ਕਹਿੰਦੇ ਨੇ ਤੁਹਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ, ਤੁਸੀਂ ਕੁਛ ਤੁਹਾਡੇ ਆਈਡੀ ਚੈੱਕਸ ਕਰਨੇ ਆ, ਉਸ ਤੋਂ ਬਾਅਦ ਉਹ ਤੁਹਾਡੇ ਕ੍ਰੈਡਿਟ ਕਾਰਡ ਦੀ ਡਿਟੇਲਸ ਮੰਗਦੇ ਆ, ਠੀਕ ਹੈ. ਇੰਨਾ ਧਿਆਨ ਰੱਖਿਓ, ਕੋਈ ਵੀ ਗਵਰਨਮੈਂਟ ਡਿਪਾਰਟਮੈਂਟ ਆ, ਠੀਕ ਹੈ, ਕਦੀ ਵੀ ਪਹਿਲੀ ਗੱਲ ਤੁਹਾਡੇ ਕੋਲ ਉਹ ਬੈਂਕ ਡਿਟੇਲਸ ਜਾਂ ਕ੍ਰੈਡਿਟ ਕਾਰਡ ਡਿਟੇਲਸ ਜਾਂ ਕੋਈ ਵੀ ਡਿਟੇਲਸ ਨਹੀਂ ਮੰਗ ਸਕਦੇ, ਨਾ ਹੀ ਉਹ ਮੰਗਦੇ, ਠੀਕ ਹੈ. ਦੂਜੀ ਗੱਲ, ਤੁਹਾਡੀ ਹੋਮ ਅਫੇਅਰਸ ਦੀ ਫਾਈਲ, ਅਗਰ ਤੁਸੀਂ ਐਪਲੀਕੇਸ਼ਨ ਪਾਈ ਹੋਈ ਆ, ਡਿਪਾਰਟਮੈਂਟ ਬਹੁਤ ਰੇਅਰ ਹੈ ਕਿ ਤੁਹਾਨੂੰ ਡਾਇਰੈਕਟ ਕਾਲ ਕਰੇ, ਸਭ ਤੋਂ ਪਹਿਲਾਂ ਉਹ ਮਾਈਗ੍ਰੇਸ਼ਨ ਏਜੰਟ ਨੂੰ ਈਮੇਲ ਭੇਜੂਗੇ, ਅਗਰ ਤੁਸੀਂ ਮਾਈਗ੍ਰੇਸ਼ਨ ਏਜੰਟ ਜਿਹੜਾ ਸਾਈਨ ਕੀਤਾ, ਠੀਕ ਹੈ. ਅਗਰ ਤੁਸੀਂ ਆਪ ਲੌਂਚ ਕੀਤੀ ਆ ਤੇ ਡਿਪਾਰਟਮੈਂਟ ਤੁਹਾਡੇ ਕੋਲ ਸਵਾਲ ਅਗਰ ਵਰਬਲੀ ਪੁੱਛੇ ਵੀ, ਤੇ ਕਦੀ ਵੀ ਤੁਹਾਡੇ ਕੋਲ ਉਹ ਕ੍ਰੈਡਿਟ ਕਾਰਡ ਡਿਟੇਲਸ ਜਾਂ ਬੈਂਕ ਅਕਾਊਂਟ ਡਿਟੇਲਸ ਦੀ ਕੋਈ ਗੱਲ ਨਹੀਂ ਕਰਨਗੇ, ਠੀਕ ਹੈ. ਸੋ ਪਲੀਜ਼ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਓ. ਬੜਾ ਹੀ ਜੈਨੂਇਨ ਕਾਲ ਲੱਗਦਾ ਹੈ, ਉਹ ਐਨ ਲੱਗਦਾ ਹੈ ਕਿ ਜਿੱਦਾਂ ਆਇਆ ਡਿਪਾਰਟਮੈਂਟ ਆਫ ਹੋਮ ਅਫੇਅਰਸ ਤੋਂ ਹੀ ਕਾਲ ਆਇਆ. ਸੋ ਪਲੀਜ਼ ਮੇਕ ਸ਼ੋਰ ਕੋਈ ਆਪਣੀ ਬੈਂਕ ਆਪਣੀ ਕ੍ਰੈਡਿਟ ਕਾਰਡ ਡਿਟੇਲਸ ਤੁਸੀਂ ਨਾ ਸ਼ੇਅਰ ਕਰੋ. ਦੂਜੀ ਗੱਲ, ਅਗਰ ਤੁਹਾਨੂੰ ਥੋੜਾ ਵੀ ਡਾਊਟ ਹੈ, ਗੱਲ ਕਰਕੇ ਤੁਸੀਂ ਇਹਨੂੰ ਇਹ ਕਹਿ ਸਕਦੇ ਹੋ ਕਿ ਪਲੀਜ਼ ਮੈਨੂੰ ਈਮੇਲ ਭੇਜ ਦਿਓ ਅਗਰ ਤੁਹਾਨੂੰ ਕੋਈ ਕੰਸਰਨ ਹੈਗੀ ਆ ਤਾਂ, ਠੀਕ ਹੈ. ਸੋ ਪਲੀਜ਼ ਮੇਕ ਸ਼ੋਰ ਤੁਸੀਂ ਆ ਸਕੈਮ ਤੋਂ, ਕਈ ਲੋਕਾਂ ਦੇ ਹਜ਼ਾਰਾਂ ਡਾਲਰ ਮੀਡੀਆ ਚ ਵੀ ਰੀਸੈਂਟ ਮੇਰੇ ਖਿਆਲ ਨਾਲ ਨਿਊਜ਼ ਹੈ ਮਹੀਨੇ ਪਹਿਲਾਂ ਦੀ, ਕਿ ਹਜ਼ਾਰਾਂ ਡਾਲਰ ਕਿਸੇ ਦੇ ਕ੍ਰੈਡਿਟ ਕਾਰਡ ਤੋਂ ਕੱਢ ਲਿੱਤੇ ਗਏ. ਸੋ ਪਲੀਜ਼ ਬੀ ਅਵੇਅਰ, ਇਹ ਸਾਰਿਆਂ ਨੂੰ ਟਾਰਗੇਟ ਕਰ ਰਹੇ ਨੇ, ਜਿਸ ਆਪਣੇ ਚੁਕੰਨੇ ਰਹੋ ਤਾਂ ਕਿ ਤੁਹਾਨੂੰ ਕੋਈ ਐਕਸਪਲੋਇਟ ਨਾ ਕਰ ਸਕੇ.
ਜੀ ਬਿਲਕੁਲ. ਆਖਰੀ ਸਵਾਲ ਲਵਾਂਗੇ ਰਵਜੋਤ ਸਿੱਧੂ ਹੋਰਾਂ ਦਾ. ਰਵਜੋਤ ਪੁੱਛ ਰਹੇ ਨੇ, ਕਹਿੰਦੇ BSc ਨਰਸਿੰਗ ਡਿਗਰੀ ਕਿੱਥੇ ਕਰਨੀ ਬੈਟਰ ਰਹੂਗੀ ਜੀ, ਮੈਲਬਰਨ ਜਾਂ ਐਡੀਲੇਡ ਫਾਰ ਫਿਊਚਰ 190 ਵੀਜ਼ਾ ਦੇ ਲਈ?
ਰਵਜੋਤ ਜੀ, ਦੋਵੇਂ ਇਕੁਅਲੀ ਗੁੱਡ ਆ. ਐਡੀਲੇਡ ਦਾ ਥੋੜਾ ਇੱਕ ਅਜੇ ਆ ਕਿ ਐਡੀਲੇਡ ਰੀਜਨਲ, ਚਲੋ ਤੁਸੀਂ ਕਹਿ ਸਕਦੇ ਆ, ਉਸ ਤੁਹਾਨੂੰ ਤੁਹਾਡੇ ਆਪਸ਼ਨ ਵੱਧ ਜਾਣਗੇ. ਮੈਲਬਰਨ ਆਪਣੇ ਗ੍ਰੈਜੂਏਟਸ ਨੂੰ ਪ੍ਰੈਫਰੈਂਸ ਹਮੇਸ਼ਾ ਦਿੰਦਾ ਹੈ, ਨਰਸਿੰਗ ਗ੍ਰੈਜੂਏਟਸ ਨੂੰ, ਠੀਕ ਹੈ. ਦੋਵੇਂ ਗੁੱਡ ਆ, ਡਿਪੈਂਡ ਕਰਦਾ ਤੁਸੀਂ ਅੱਜ ਦੀ ਡੇਟ ਚ ਕਿੱਥੇ ਜੇ, ਤੇ ਪਹਿਲੀ ਗੱਲ ਤੁਸੀਂ ਮੂਵ ਕਿੱਥੇ ਕਰਨਾ. ਅਗਰ ਤੁਸੀਂ ਮੈਲਬਰਨ ਦੇ ਵਸੀਕ ਹੋ ਤੇ ਮੈਲਬਰਨ ਤੋਂ you know मूव होना एडिलेड ਤੁਹਾਡੇ ਲਈ ਕਿੰਨਾ ਕੁ ਮੁਸ਼ਕਿਲ ਹੈ। ਦੋਵਾਂ ਦੀ ਆਪਣੀ ਐਜ ਆ, ਜੇ ਤੁਸੀਂ ਮੈਲਬਰਨ ਰਹਿੰਦੇ ਆ ਤੇ ਮੈਲਬਰਨ ਰਹਿ ਕੇ ਆਪਣੀ ਨਰਸਿੰਗ ਕਰੋ, ਕੋਈ ਇਸ਼ੂਜ਼ ਨਹੀਂ ਆ। ਬੈਟਰ ਆ ਮੈਲਬਰਨ ਅਗਰ ਤੁਸੀਂ ਰਹਿ ਰਹੇ ਆ ਤੇ ਵਿਕਟੋਰੀਆ ਦੇ ਕਿਸੇ ਰੀਜਨਲ ਏਰੀਆ ਤੋਂ ਕਰੋ, ਜਿੱਦਾਂ ਕੈਂਪਸ ਆ ਨਰਸਿੰਗ ਸਪੈਸ਼ਲਾਈਜ਼ ਕਰਦੇ ਆ, ਉਹਦਾ ਤੁਹਾਨੂੰ ਕਾਫੀ ਫਾਇਦਾ ਹੋਊਗਾ ਅਗਰ ਤੁਸੀਂ ਰੀਜਨਲ ਏਰੀਆ ਤੋਂ ਕਰਦੇ ਆ।
ਜੀ ਆਖਰੀ ਸਵਾਲ, ਅਸੀਂ ਇਹੀ ਸੋਚਿਆ ਸੀ ਪਰ ਇੱਕ ਮਿੰਟ ਦਾ ਸਮਾਂ ਹੈ ਸਾਡੇ ਕੋਲ। ਗੁਰਸੇਵਕ ਧਾਲੀਵਾਲ ਜਾਂਦੇ ਜਾਂਦੇ ਇੱਕ ਸਵਾਲ ਭੇਜ ਰਹੇ ਨੇ, ਕਹਿੰਦੇ ਸਰ ਵਟ ਵੁਡ ਯੂ ਸੁਜੈਸਟ ਹੂ ਹੈਜ਼ ਰੀਸੈਂਟਲੀ ਪਾਸਡ ਆਊਟ ਈਅਰ 12 ਮੈਡੀਕਲ ਵਿਥ 94%? ਸੋ ਉਹਦੇ ਮੇਰਾ ਖਿਆਲ ਚਾਂਸਿਸ ਪੁੱਛ ਰਹੇ ਨੇ।
ਜ਼ਰੂਰ 94% ਇਜ਼ ਕੁਆਇਟ ਹਾਈ। ਦੂਜੀ ਗੱਲ ਮੈਡੀਕਲ ਆ ਤੇ ਅੱਜ ਮੈਂ ਪਹਿਲਾਂ ਵੀ ਪ੍ਰੋਗਰਾਮ ਚ ਕਹਿ ਚੁੱਕਿਆ, ਜੇ ਸਟੂਡੈਂਟ ਨਰਸਿੰਗ ਚ ਆਵੇ ਡਿਪੈਂਡ ਕਰਦਾ ਹੈ ਸਟੂਡੈਂਟ ਦੀ ਪ੍ਰੋਫਾਈਲ ਕੀ ਆ। ਮੇਰਾ ਸੁਜੈਸਟ ਕਰਨਾ ਇਸ ਤੇ ਡਿਪੈਂਡ ਕਰਦਾ ਹੈ ਕਿ ਐਪਲੀਕੈਂਟ ਨੇ ਐਪਲੀਕੈਂਟ ਦਾ ਰੁਝਾਨ ਕਿਹੜੇ ਪਾਸੇ ਆ, ਲੇਕਿਨ 94% ਚ ਕਈ ਆਪਸ਼ਨਸ ਨੇ ਤੁਹਾਡੇ ਕੋਲ। IIT ਠੀਕ ਆ, ਚਲੋ ਤੁਸੀਂ ਮੈਡੀਕਲ ਲਿੱਤੀ ਆ, ਆਪਾਂ ਬੈਚਲਰ ਆਫ ਨਰਸਿੰਗ ਕਹਿ ਸਕਦੇ ਹਾਂ ਜਿਹੜੀ ਅੱਜ ਹਾਈ ਡਿਮਾਂਡ ਚ ਆ। ਮੇਰੇ ਬੱਚੇ ਨੇ 94% ਲਿੱਤੇ ਨੇ, ਭਾਈ ਲਾਜ਼ਮੀ ਹੈ ਕਿ ਉਹਦਾ ਇੰਗਲਿਸ਼ ਲੈਂਗੁਏਜ ਸਕੋਰ ਕਾਫੀ ਹਾਈ ਆਊਗਾ। ਸੋ ਸਾਰੀਆਂ ਜਿਹੜੀਆਂ ਉਂਗਲੀਆਂ ਉਹ ਪੁਆਇੰਟ ਕਰਦੀਆਂ ਨਰਸਿੰਗ ਦੀ ਤਰਫ, ਲੇਕਿਨ ਇਹ ਜਾਣਨਾ ਜ਼ਰੂਰੀ ਹੋਏਗਾ ਕਿ ਐਪਲੀਕੈਂਟ ਕੀ ਕਰਨਾ ਚਾਹੁੰਦਾ ਹੈ। ਸੋ ਨਰਸਿੰਗ ਮੇਰੀ ਐਡਵਾਈਸ ਨਰਸਿੰਗ ਹੀ ਰਹੂਗੀ।
ਜੀ ਜੀ ਬਿਲਕੁਲ। ਸੋ ਸੁਖਦੀਪ ਧੰਨਵਾਦ ਕਰ ਰਹੇ ਨੇ ਆਪਣੇ ਜਵਾਬ ਦੇ ਲਈ। ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਹੁਣ ਸਮਾਪਤ ਹੋ ਚੁੱਕਿਆ ਤੇ ਅਗਲੇ ਹਫਤੇ ਆਪਾਂ ਫਿਰ ਦਰਸ਼ਕਾਂ ਦੇ ਸਰੋਤਿਆਂ ਦੇ ਰੂਬਰੂ ਹੋਵਾਂਗੇ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ। ਰਣਬੀਰ ਜੀ ਤੁਸੀਂ ਵੀ ਆਪਣਾ ਕੀਮਤੀ ਸਮਾਂ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕੀਤਾ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
ਤੁਹਾਡਾ ਵੀ ਧੰਨਵਾਦ ਅਮਰ
ਜੀ। ਸੋ ਦੋਸਤੋ ਲੈਣੇ ਆ ਇਜਾਜ਼ਤ ਅਗਲੇ ਹਫਤੇ ਫੇਰ ਮਿਲਣ ਦੇ ਵਾਅਦੇ ਨਾਲ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਖਤਮ ਕਰਨ ਦੀ। ਮੈਨੂੰ ਯਾਨੀ ਅਮਰਦੀਪ ਕੌਰ ਨੂੰ ਦਿਓ ਇਜਾਜ਼ਤ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।